ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਹਿੱਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜੁੜ ਕਰਕੇ ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਘਰ ਅਸਥਾਨ ਤੋਂ, ਜੋ ਸਤਿਗੁਰੂ ਜੀ ਨੇ ਅੰਮ੍ਰਿਤ ਰੂਪ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤ ਸੰਗਤ ਜੀ, ਕਾਂਸ਼ੀ ਦੇ ਵਿੱਚ ਸਮੇਂ ਦੇ ਬੜੇ ਪ੍ਰਸਿੱਧ ਭਗਤ ਹੋਏ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ, ਉੱਚੀ ਕਰਨੀ ਕਰਕੇ ਇਸ ਲੁਕਾਈ ਨੂੰ ਤਾਰਨ ਵਾਸਤੇ ਮਹਾਨ ਪਰਉਪਕਾਰ ਕੀਤੇ ਹਨ। ਉਹਨਾਂ ਭਗਤਾਂ ਵਿੱਚੋਂ ਇੱਕ ਮਹਾਨ ਭਗਤ, ਧੰਨ ਧੰਨ ਭਗਤ ਸ੍ਰੀ ਰਵਿਦਾਸ ਜੀ ਹੋਏ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਵਿੱਚ 15 ਭਗਤਾਂ ਦੀ ਬਾਣੀ ਵੀ ਸਤਿਗੁਰੂ ਜੀ ਨੇ ਅੰਕਿਤ ਕੀਤੀ ਹੈ, ਔਰ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੈ ਕਿ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਅੰਕਿਤ ਕਰਕੇ ਇਹਨਾਂ ਭਗਤਾਂ ਨੂੰ ਸੰਸਾਰ ਦੇ ਉੱਤੇ ਸਦਾ ਲਈ ਅਮਰ ਕੀਤਾ ਹੈ। ਧਰਤੀ 'ਤੇ ਤਾਂ ਬਹੁਤ ਵੱਡੇ ਵੱਡੇ ਭਗਤ ਹੋਏ ਹਨ, ਜਿਨ੍ਹਾਂ ਦਾ ਕਿਸੇ ਗ੍ਰੰਥ ਦੇ ਵਿੱਚ ਵਰਣਨ ਹੀ ਨਹੀਂ ਆਉਂਦਾ, ਪਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ ਕਿ ਇਹਨਾਂ ਭਗਤਾਂ ਨੂੰ ਸਤਿਗੁਰੂ ਜੀ ਨੇ ਇਤਨਾ ਵੱਡਾ ਸਨਮਾਨ ਔਰ ਸਤਿਕਾਰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸ਼ਬਦ ਦੀ ਜੋ ਉਥਾਨਕਾ ਹੈ, ਉਸ ਦਾ ਬਹੁਤ ਸੁੰਦਰ ਜ਼ਿਕਰ ਆਉਂਦਾ ਹੈ। ਜਦੋਂ ਭਗਤ ਰਵਿਦਾਸ ਜੀ ਨੇ ਵਾਹਿਗੁਰੂ ਪਰਮੇਸ਼ਰ ਦੀ ਅਥਾਹ ਭਗਤੀ ਕੀਤੀ ਹੈ ਔਰ ਭਗਤੀ ਵੀ ਨਿਸ਼ਕਾਮ ਕੀਤੀ ਹੈ। ਇੱਕ ਸਾਕਾਮ ਭਗਤੀ ਹੁੰਦੀ ਹੈ, ਇੱਕ ਨਿਸ਼ਕਾਮ ਭਗਤੀ ਹੁੰਦੀ ਹੈ। ਸਾਕਾਮ ਭਗਤੀ ਮਨ ਦੀ ਇੱਛਾ ਦੀ ਪੂਰਤੀ ਵਾਸਤੇ ਜਿਹੜੀ ਕੀਤੀ ਜਾਏ ਕਿ ਸੱਚੇ ਪਾਤਸ਼ਾਹ ਮੈਨੂੰ ਆਹ ਪਦਾਰਥ ਮਿਲੇ, ਆਹ ਦਾਤ ਮਿਲੇ, ਆਹ ਸੁੱਖ ਮਿਲੇ, ਇਸ ਲਈ ਭਗਤੀ ਕਰਨੀ, ਵਾਹਿਗੁਰੂ ਦੀ ਉਸ ਦੀ ਆਰਾਧਨਾ ਕਰਨੀ, ਉਸ ਦੇ ਨਾਮ ਦਾ ਜਾਪ ਕਰਨਾ, ਸਿਮਰਨ ਕਰਨਾ, ਕਿਉਂਕਿ ਪਰਮੇਸ਼ਰ ਦਿਆਲੂ ਹੈ, ਉਸ ਦਾ ਬਿਰਦ ਹੈ। ਜੋ ਵੀ ਜਿਸ ਵੀ ਕਾਮਨਾ ਨੂੰ ਲੈ ਕੇ ਉਹਦੀ ਕੋਈ ਭਗਤੀ ਕਰਦਾ, ਉਹ ਆਪਣੇ ਭਗਤਾਂ ਨੂੰ ਭਗਤ ਵਤਸਲ ਹੋਣ ਕਰਕੇ ਉਹਨਾਂ ਦੀਆਂ ਇਛਾਵਾਂ ਨੂੰ ਪੂਰੀਆਂ ਕਰ ਦਿੰਦਾ ਹੈ। ਜਿਹੜੇ ਨਿਸ਼ਕਾਮ ਭਗਤ ਹੁੰਦੇ ਹੈ, ਬਿਨਾਂ ਕਾਮਨਾ ਤੋਂ ਵਾਹਿਗੁਰੂ ਦੀ ਪ੍ਰਾਪਤੀ ਲਈ ਭਗਤੀ ਕਰਨੀ ਔਰ ਫਿਰ ਪ੍ਰੇਮਾ ਭਗਤੀ ਕਰਨੀ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਅਪਾਰ ਕਿਰਪਾ ਔਰ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਜੀਵਨ ਵਿੱਚ ਪ੍ਰਾਪਤ ਹੁੰਦਾ ਹੈ। ਭਗਤ ਰਵਿਦਾਸ ਜੀ ਇੰਨੇ ਨਿਸ਼ਕਾਮ ਵਾਹਿਗੁਰੂ ਦੇ ਪਿਆਰੇ ਹੋਏ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਨਿਰੋਲ ਨਿਸ਼ਕਾਮਤਾ ਦੇ ਨਾਲ ਬੰਦਗੀ ਕੀਤੀ, ਭਗਤੀ ਕੀਤੀ ਔਰ ਉਹਨਾਂ ਦੀ ਭਗਤੀ ਤੇ ਪ੍ਰਸੰਨ ਹੋ ਕੇ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ। ਦਰਸ਼ਨ ਤਾਂ ਹੋਏ ਪਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਕੋਈ ਬਚਨ ਬਿਲਾਸ ਨਾ ਹੋ ਸਕੇ। ਸਾਹਮਣੇ ਦਰਸ਼ਨ ਦੀਦਾਰ ਤਾਂ ਹੋ ਰਹੇ ਹਨ ਪਰ ਵਾਹਿਗੁਰੂ ਪਰਮੇਸ਼ਰ ਜੀ ਭਗਤ ਜੀ ਦੇ ਨਾਲ ਕੋਈ ਬਚਨ ਨਹੀਂ ਕਰਦੇ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਨੇ ਉਸ ਸਮੇਂ ਦੀ ਆਪਣੀ ਅਵਸਥਾ ਦਾ ਵਰਣਨ ਕੀਤਾ। ਕਾਰਨ ਕਵਨ ਅਬੋਲ, ਹੇ ਵਾਹਿਗੁਰੂ ਕਿਹੜਾ ਕਾਰਨ ਹੈ, ਕਿਸ ਕਾਰਨ ਕਰਕੇ ਤੁਸੀਂ ਮੇਰੇ ਨਾਲ ਅਬੋਲ ਚੁੱਪ, ਭਾਵ ਕੋਈ ਬਚਨ ਨਹੀਂ ਕਰਦੇ, ਬੋਲ ਨਹੀਂ, ਕੋਈ ਆਪਣੇ ਮੁਖਾਰ ਬਿੰਦ ਤੋਂ ਬਚਨ ਬਿਲਾਸ ਕਰਕੇ ਮੇਰੇ ਉੱਤੇ ਬਖਸ਼ਿਸ਼ ਕਿਉਂ ਨਹੀਂ ਕਰਦੇ? ਆਪ ਕਿਰਪਾ ਕਰੋ ਮਹਾਰਾਜ, ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਕਰੋ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਮੈਂ ਆਪ ਜੀ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰਾਂ, ਆਪ ਜੀ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਾਂ। ਆਪ ਕਿਰਪਾ ਕਰੋ ਸੱਚੇ ਪਾਤਸ਼ਾਹ। ਇਉਂ ਭਗਤ ਜੀ ਨੇ ਇਹ ਬੇਨਤੀ ਰੂਪ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ। ਆਪ ਸੰਗਤਾਂ ਬੜੇ ਵੈਰਾਗਮਈ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਭਗਤ ਰਵਿਦਾਸ ਜੀ ਅਰਦਾਸ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਭਗਤ ਜੀ ਨੂੰ ਦੋ ਵਾਰੀ ਵਾਹਿਗੁਰੂ ਦੇ ਦਰਸ਼ਨ ਹੋਏ। ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਆਇਆ, ਤੋਹੀ ਮੋਹੀ ਅੰਤਰ ਕੈਸਾ, ਕਨ ਕਟਕ ਜਲ ਤਰੰਗ ਜੈਸਾ। ਇਹ ਸ਼ਬਦ ਵੀ ਉਦੋਂ ਉਚਾਰਨ ਕੀਤਾ ਜਦੋਂ ਭਗਤ ਜੀ ਨੂੰ ਵਾਹਿਗੁਰੂ ਦੇ ਪਾਵਨ ਦਰਸ਼ਨ ਦੀਦਾਰ ਹੋਏ। ਦੂਸਰੀ ਵਾਰੀ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇਹ ਸੋਰਠ ਰਾਗ ਦੀ ਭਗਤ ਬਾਣੀ ਵਿੱਚ ਸ਼ਬਦ ਆਇਆ। ਦੂਸਰੀ ਵਾਰੀ ਭਗਤ ਜੀ ਨੂੰ ਜਦੋਂ ਦਰਸ਼ਨ ਹੋਏ ਉਦੋਂ ਵੀ ਉਹਨਾਂ ਨੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਪ੍ਰੇਮਾ ਭਗਤੀ ਦੇ ਬਚਨ ਇਹਨਾਂ ਸ਼ਬਦਾਂ ਵਿੱਚ ਉਚਾਰਨ ਕੀਤੇ ਹਨ। ਤੀਸਰੀ ਵਾਰੀ ਹੁਣ ਦਰਸ਼ਨ ਹੋਏ ਹੈ ਤਾਂ ਵਾਹਿਗੁਰੂ ਦੇ ਸਨਮੁਖ ਬੇਨਤੀਆਂ ਕਰ ਰਹੇ ਹਨ। ਆਪ ਸੰਗਤਾਂ ਆਏ ਹੋਏ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ।
ਧਨਾਸਰੀ ਰਾਗਣੀ ਹੈ ਔਰ ਭਗਤ ਰਵਿਦਾਸ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ, ਉਹਨਾਂ ਦੀ ਇਹ ਬਾਣੀ ਹੈ। ਸਤਿਸੰਗ ਜੀ ਇਸ ਤੋਂ ਪਹਿਲਾਂ ਨਾਮਦੇਵ ਜੀ ਦੇ, ਉਸ ਤੋਂ ਪਹਿਲਾਂ ਭਗਤ ਕਬੀਰ ਜੀ ਦੇ ਸ਼ਬਦਾਂ ਦੀ ਬਾਣੀ ਸੰਪੂਰਨ ਹੋਈ ਹੈ। ਇੱਥੋਂ ਭਗਤ ਰਵਿਦਾਸ ਜੀ ਦੇ ਸ਼ਬਦ ਪ੍ਰਾਰੰਭ ਹੋ ਰਹੇ ਹਨ ਅਤੇ ਸਤਿਗੁਰੂ ਜੀ ਨੇ ਕਿੰਨਾ ਵੱਡਾ ਇਹਨਾਂ ਭਗਤਾਂ ਨੂੰ ਸਨਮਾਨ ਬਖਸ਼ਿਸ਼ ਕੀਤਾ, ਜੀ ਸ਼ਬਦ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ ਹੈ? ਇਸ ਕਰਕੇ ਭਗਤ ਬਾਣੀ ਧਨਾਸਰੀ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਬੇਨਤੀ ਅਤੇ ਅਰਜ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਵਸਤੂ ਨਿਰਦੇਸ਼ ਮੰਗਲ ਹੈ। ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਜਿਸ ਨੂੰ ਸਤ ਚਿੱਤ ਆਨੰਦ ਕਿਹਾ ਜਾਂਦਾ ਹੈ, ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਭਗਤ ਜੀ ਬੇਨਤੀ ਕਰ ਰਹੇ ਹਨ ਕਿ ਹਮ ਸਰ ਦੀਨ, ਹੇ ਸੱਚੇ ਪਾਤਸ਼ਾਹ ਮੇਰੇ ਸਦਰਸ਼, ਮੇਰੇ ਵਰਗਾ ਕੋਈ ਹੋਰ ਦੀਨ ਗਰੀਬ ਨਹੀਂ ਹੋ ਸਕਦਾ। ਦੀਨ ਦਾ ਅਰਥ ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ ਕਿ ਜਿਸ ਨੂੰ ਕਿਸੇ ਵਸਤੂ ਦੀ ਪ੍ਰਾਪਤੀ ਹੋਵੇ ਔਰ ਦੂਸਰਾ ਮਨ ਵਿੱਚ ਭੈ ਹੋਵੇ ਉਸ ਨੂੰ ਦੀਨ ਕਿਹਾ ਜਾਂਦਾ ਹੈ। ਔਰ ਸਾਧ ਸੰਗਤ ਜੀ, ਵਾਹਿਗੁਰੂ ਦੀ ਪ੍ਰਾਪਤੀ ਦੀ ਹਰ ਇੱਕ ਨੂੰ ਇੱਛਾ ਹੈ। ਭੈ ਹੈ ਜਮਾਂ ਦਾ, ਭੈ ਹੈ ਕਾਲ ਦਾ, ਹਰ ਇੱਕ ਦੇ ਸਿਰ ਉੱਤੇ ਹਰ ਇੱਕ ਨੂੰ ਹੀ ਹੈ ਇੱਛਾ। ਭੈ ਸੰਯੁਕਤ ਦੇ ਜੋ ਸਹਿਤ ਹੁੰਦਾ ਉਸ ਨੂੰ ਦੀਨ ਕਿਹਾ ਜਾਂਦਾ ਹੈ। ਇਸ ਕਰਕੇ ਭਗਤ ਜੀ ਬੇਨਤੀ ਕਰਦੇ ਆ ਕਿ ਹੇ ਵਾਹਿਗੁਰੂ ਪਰਮੇਸ਼ਰ ਮੇਰੇ ਸਦਰਸ਼, ਗਰੀਬ ਇਸ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ। ਇਹ ਨਿਮਰਤਾ ਬੋਧਕ ਸ਼ਬਦ ਹਨ ਅਤੇ ਆਪ ਜੀ ਵਰਗਾ ਕੋਈ ਦਿਆਲੂ ਨਹੀਂ ਹੈ, ਕਿਉਂਕਿ ਆਪ ਜੀ ਦੀ ਦਿਆਲਤਾ ਤੋਂ ਬਿਨਾਂ ਮੈਨੂੰ ਤੁਹਾਡੇ ਦਰਸ਼ਨ ਨਹੀਂ ਹੋ ਸਕਦੇ ਸਨ। ਦੁਨੀਆਂ ਵਿੱਚ ਤਾਂ ਮਹਾਰਾਜ ਬਹੁਤ ਵੱਡੇ ਵੱਡੇ ਸੰਸਾਰੀ ਜੀਵ ਹਨ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਦੁਨੀਆਂ ਜੇ ਤੁਹਾਨੂੰ ਪ੍ਰਾਪਤ ਕਰਨਾ ਚਾਹੇ ਤਾਂ ਦੁਨੀਆਂ ਸਭ ਤੋਂ ਕੀਮਤੀ ਧਨ ਸੋਨਾ ਮੰਨਿਆ, ਸੋਨੇ ਨਾਲੋਂ ਕੀਮਤੀ ਹੀਰੇ ਜਵਾਹਰਾਤ ਮੰਨੇ ਹੈ। ਲੋਕ ਉਹ ਦੇ ਕੇ ਵੀ, ਕੀਮਤ ਤਾਰ ਕੇ ਵੀ ਤੁਹਾਨੂੰ ਪ੍ਰਾਪਤ ਕਰ ਸਕਦੇ ਹੈ, ਪਰ ਸੱਚੇ ਪਾਤਸ਼ਾਹ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪਰ ਤੁਹਾਨੂੰ ਪ੍ਰਾਪਤ ਕਰਨ ਵਾਸਤੇ ਮਨ ਭੇਟਾ ਕਰਨਾ ਪੈਂਦਾ। ਤਨ ਦੀ ਹੰਗਤਾ, ਮਨ ਦਾ ਮਾਣ ਜਿੰਨਾ ਚਿਰ ਤਿਆਗਦਾ ਨਹੀਂ ਔਰ ਪ੍ਰੇਮਾ ਭਗਤੀ ਵਿੱਚ ਜੁੜ ਕੇ ਤੁਹਾਡੀ ਭਗਤੀ ਨਹੀਂ ਕਰਦਾ, ਔਰ ਭਗਤੀ ਕਰਦਿਆਂ ਵੀ ਜੇ ਉਸ ਭਗਤੀ ਤੋਂ ਤੁਸੀਂ ਪ੍ਰਸੰਨ ਹੋ ਜਾਓ ਫਿਰ ਕਿਤੇ ਜਾ ਕੇ ਤੁਹਾਡੇ ਦਰਸ਼ਨ, ਤੁਹਾਡੀ ਪ੍ਰਾਪਤੀ ਹੁੰਦੀ ਹੈ। ਐਵੇਂ ਤੁਹਾਡੇ ਦਰਸ਼ਨ ਨਹੀਂ ਹੁੰਦੇ ਹਨ। ਇਸ ਕਰਕੇ ਮਹਾਰਾਜ ਤੁਸੀਂ ਦਿਆਲਤਾ ਦੇ ਘਰ ਹੋ, ਦਇਆ ਦਾ ਅੱਲਾ ਘਰ ਹੋ, ਹਰ ਇੱਕ ਜੀਵਾਂ ਉੱਤੇ ਤੁਹਾਡੀ ਦਿਆਲਤਾ ਹਮੇਸ਼ਾ ਬਣੀ ਹੋਈ ਹੈ। ਦਿਆਲਤਾ ਕਰਕੇ ਵੱਡੇ ਵੱਡੇ ਪਾਪੀਆਂ ਨੂੰ ਵੀ ਤੁਸੀਂ ਤਾਰ ਦਿੱਤਾ ਹੈ। ਇਸ ਕਰਕੇ ਮਹਾਰਾਜ ਮੇਰੇ ਸਰ ਸਦਰਸ਼ ਦੀਨ ਗਰੀਬ ਨਹੀਂ ਔਰ ਆਪ ਜੀ ਦੇ ਤੁਲ ਹੋਰ ਕੋਈ ਦਿਆਲੂ ਨਹੀਂ ਹੈ।
ਅਬ ਪਤਿਆਰ ਕਿਆ ਕੀਜੈ।
ਇਸ ਕਰਕੇ ਤੁਹਾਡੇ ਸਦਰਸ਼ ਦਿਆਲੂ ਨਹੀਂ ਤੇ ਸੱਚੇ ਪਾਤਸ਼ਾਹ ਮੇਰਾ ਪਤਿਆਰ ਦਾ ਅਰਥ ਹੁੰਦਾ ਪ੍ਰਤਿਆਵਾ ਲੈਣਾ, ਅਜਮਾਇਸ਼ ਕਰਨੀ। ਹੇ ਸੱਚੇ ਪਾਤਸ਼ਾਹ, ਹੁਣ ਤੁਸੀਂ ਮੇਰੀ ਕੀ ਪਰਖ ਕਰਨੀ ਚਾਹੁੰਦੇ ਹੋ? ਹੋਰ ਮੈਨੂੰ ਦੱਸੋ ਨਾ ਕਿ ਮੈਂ ਕਿਹੜੇ ਪੱਖ ਤੋਂ ਮੇਰੇ ਵਿੱਚ ਕਮੀ ਔਰ ਘਾਟ ਹੈ ਜਿਸ ਨੂੰ ਮੈਂ ਤੁਹਾਡੀ ਕਿਰਪਾ ਦੇ ਨਾਲ ਦੂਰ ਕਰ ਸਕਾਂ। ਮੇਰੀ ਹੋਰ ਕੀ ਪਰਖ ਕਰਨੀ ਹੈ, ਕੀ ਮੇਰਾ ਪ੍ਰਤਿਆਵਾ ਲੈਣਾ, ਕੀ ਮੇਰੀ ਅਜਮਾਇਸ਼ ਕਰਨੀ ਹੈ? ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸਣਾ ਕਰੋ, ਕਿਉਂਕਿ ਤੁਸੀਂ ਦਰਸ਼ਨ ਤਾਂ ਦੇ ਦਿੱਤੇ ਮੇਰੀ ਭਗਤੀ 'ਤੇ, ਪ੍ਰੇਮਾ ਭਗਤੀ 'ਤੇ ਪ੍ਰਸੰਨ ਹੋ ਕੇ, ਪਰ ਮੇਰੇ ਮਨ ਨੂੰ ਉਨ੍ਹਾਂ ਚਿਰ ਤ੍ਰਿਪਤੀ ਅਤੇ ਸ਼ਾਂਤੀ ਨਹੀਂ ਪ੍ਰਾਪਤ ਹੋਏਗੀ ਜਿੰਨਾ ਚਿਰ ਤੁਹਾਡੇ ਮੁਖਾਰ ਬਿੰਦ ਤੋਂ ਮੈਂ ਬਚਨ ਨਹੀਂ ਸੁਣਦਾ। ਸਰਗੁਣ ਸਰੂਪ ਦੇ ਵਿੱਚ ਪ੍ਰਤੱਖ ਹੋ ਕੇ ਦਰਸ਼ਨ ਦੇਣੇ, ਭਗਤਾਂ ਨਾਲ ਬਚਨ ਬਿਲਾਸ ਕਰਨੇ, ਇਹ ਵਾਹਿਗੁਰੂ ਦਾ ਬਿਰਧ ਹੈ। ਇਸ ਕਰਕੇ ਮਹਾਰਾਜ, ਮੇਰਾ ਹੋਰ ਕਿੰਨਾ ਕੁ ਪ੍ਰਤਿਆਵਾ ਆਪ ਜੀ ਨੇ ਕਰਨਾ ਹੈ, ਕਿੰਨੀ ਕੁ ਮੇਰੀ ਅਜਮਾਇਸ਼, ਕਿੰਨੀ ਕੁ ਮੇਰੀ ਪਰਖ ਕਰਨੀ ਹੈ, ਆਪ ਕਿਰਪਾ ਕਰਕੇ ਦੱਸਣਾ ਕਰੋ।
ਬਚਨੀ ਤੋਰ ਮੋਰ ਮਨ ਮਨ,
ਜਿਹੜਾ ਮੇਰਾ ਮਨ ਹੈ ਉਹ ਤੁਹਾਡੇ ਬਚਨਾਂ ਦੇ ਉੱਤੇ, ਤੋਰ ਤੁਹਾਡੇ ਬਚਨਾਂ ਦੇ ਉੱਤੇ ਪੂਰਨ ਰੂਪ ਦੇ ਵਿੱਚ ਮੰਨ ਗਿਆ, ਮੈਨੂੰ ਪੂਰਨ ਭਰੋਸਾ ਆ ਗਿਆ, ਤੁਹਾਡੇ ਬਚਨਾਂ ਉੱਤੇ ਮੈਂ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ।
ਜਨ ਕਉ ਪੂਰਨ ਦੀਜੈ,
ਆਪਣੇ ਜਨ ਦਾਸ ਨੂੰ ਇਹ ਪੂਰਨ ਬ੍ਰਹਮਾਨੰਦ ਦਾ, ਪੂਰਨ ਬ੍ਰਹਮ ਗਿਆਨ ਦਾ, ਪੂਰਨਤਾ ਦਾ ਦਾਨ ਦੇਣਾ ਕਰੋ। ਸੱਚੇ ਪਾਤਸ਼ਾਹ, ਜੇ ਤੁਸੀਂ ਦਰਸ਼ਨ ਦਿੱਤੇ ਹੈ ਤਾਂ ਬਚਨ ਕਰਕੇ ਮੈਨੂੰ ਬ੍ਰਹਮਾਨੰਦ ਦੀ ਦਾਤ, ਜਾਂ ਇਉਂ ਕਹੋ ਕਿ ਮੈਨੂੰ ਬ੍ਰਹਮ ਗਿਆਨ ਦੀ ਦਾਤ, ਜਿਸ ਕਰਕੇ ਅੱਠੇ ਪਹਿਰ ਆਪ ਜੀ ਦੀ ਅਭੇਦਤਾ ਬਣੀ ਰਹੇ, ਇਹ ਪੂਰਨਤਾ ਦੀ ਦਾਤ ਮੈਨੂੰ ਬਖਸ਼ਿਸ਼ ਕਰੋ, ਇਹ ਮੇਰੇ ਉੱਤੇ ਕਿਰਪਾ ਕਰੋ, ਕਿਉਂਕਿ ਮੇਰਾ ਮਨ ਤੁਹਾਡੇ ਬਚਨਾਂ ਨੂੰ ਪੂਰਨ ਰੂਪ ਦੇ ਵਿੱਚ ਸਮਰਪਣ ਹੋ ਚੁੱਕਾ ਹੈ। ਹੇ ਸੱਚੇ ਪਾਤਸ਼ਾਹ, ਮੇਰੀ ਜੀਵਨ ਵਿੱਚ ਇਹ ਅਵਸਥਾ ਵੀ ਪੂਰੀ ਕਰ ਦਿਓ, ਆਪਣੀ ਇਸ ਰੂਪ ਦੀ ਅਭੇਦਤਾ ਦਾ ਦਾਨ ਦੇਣਾ ਕਰੋ।
ਹਉ ਬਲ ਬਲ ਜਾਓ ਰਮਈਆ ਕਾਰਨੇ,
ਹੇ ਰਮਈਆ, ਰਮੇ ਹੋਏ ਪਰਮੇਸ਼ਰ ਵਾਹਿਗੁਰੂ, ਕਾਰਨੇ ਤੇਰੇ ਉੱਤੋਂ ਮੈਂ ਮਨ ਕਰਕੇ, ਬਾਣੀ ਕਰਕੇ ਬਲਿਹਾਰ ਕੁਰਬਾਨ ਜਾਓ ਜਾਂਦਾ ਹਾਂ।
ਕਾਰਨ ਕਵਨ ਅਬੋਲ,
ਉਹ ਕਿਹੜਾ ਕਾਰਨ ਹੈ ਜਿਸ ਕਰਕੇ ਤੁਸੀਂ ਅਬੋਲ ਹੋ, ਚੁੱਪ ਹੋ, ਕੋਈ ਬਚਨ ਨਹੀਂ ਕਰ ਰਹੇ? ਜੇ ਆਪ ਕਰਕੇ, ਆਪ ਕਿਰਪਾ ਕਰਕੇ ਕੋਈ ਕਾਰਨ ਦੱਸ ਦਿਓ ਤਾਂ ਸੱਚੇ ਪਾਤਸ਼ਾਹ ਮੈਂ ਉਹ ਕਾਰਨ, ਉਹ ਕਮੀ, ਉਹ ਘਾਟ ਆਪਣੀ ਦੂਰ ਕਰ ਸਕਾਂ। ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰੇ ਉੱਤੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰਕੇ ਆਪਣੇ ਮੁਖਾਰ ਬਿੰਦ ਤੋਂ ਕੁਝ ਬਚਨ ਕਹੋ।
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਬਹੁਤ ਜਨਮ ਵਿਸ਼ਰੇ ਥੇ ਮਾਧੋ,
ਹੇ ਮਾਇਆ ਦੇ ਪਤੀ ਵਾਹਿਗੁਰੂ ਪਰਮੇਸ਼ਰ, ਇੱਕ ਜਨਮ ਨਹੀਂ, ਦੋ ਜਨਮ ਨਹੀਂ, ਬਹੁਤ ਜਨਮਾਂ ਤੋਂ ਅਸੀਂ ਵਿਛੜੇ ਹੋਏ ਸੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰਕਾਲ ਬਾਅਦ ਸੱਚੇ ਪਾਤਸ਼ਾਹ ਬਹੁਤ ਜਨਮਾਂ ਦਾ ਵਿਛੋੜਾ ਸੀ, ਪਰ ਸੱਚੇ ਪਾਤਸ਼ਾਹ ਜਨਮਾਂ ਜਨਮਾਂ ਦੇ ਵਿਛੜੇ ਹੋਏ ਨੂੰ ਤੁਸੀਂ ਆਪਣੀ ਭਗਤੀ ਦਾ ਦਾਨ ਬਖਸ਼ਿਆ, ਔਰ ਗਰੀਬ ਨਿਵਾਜ ਹੁਣ ਆਪਣੇ ਦਰਸ਼ਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਿਰਪਾ ਕਰੋ ਸੱਚੇ ਪਾਤਸ਼ਾਹ, ਜਨਮਾਂ ਜਨਮਾਂ ਦੇ ਵਿਛੜੇ ਹੋਏ ਨੂੰ ਆਪਣੇ ਨਾਲ ਮੇਲ ਲੈਣਾ ਕਰੋ।
ਇਹੋ ਜਨਮ ਤੁਹਾਰੇ ਲੇਖੇ,
ਜਨਮ ਤੁਹਾਡੇ ਲੇਖੇ ਵਿੱਚ ਲੱਗ ਜਾਏ, ਤੁਹਾਨੂੰ ਸੱਚੇ ਪਾਤਸ਼ਾਹ ਪ੍ਰਵਾਨ ਹੋ ਜਾਏ, ਇਹ ਜਿਹੜਾ ਜਨਮ ਇਸ ਵੇਰੀ ਮਿਲਿਆ ਹੋਇਆ ਹੈ, ਇਹ ਜਨਮ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਔਰ ਤੁਹਾਡੇ ਬਚਨਾਂ ਨੂੰ ਪ੍ਰਵਾਨ ਕਰਕੇ, ਤੁਹਾਡੇ ਚਰਨਾਂ ਦੇ ਉੱਤੋਂ ਦੀ ਕੁਰਬਾਨ ਹੋ ਜਾਣ ਕਰਕੇ ਸਫਲਾ ਹੋ ਜਾਏ। ਹੇ ਸੱਚੇ ਪਾਤਸ਼ਾਹ, ਐਸੀ ਆਪ ਕਿਰਪਾ ਕਰੋ, ਮਿਹਰ ਕਰੋ।
ਕਹਿ ਰਵਿਦਾਸ ਆਸ ਲੱਗ ਜੀਵੋ,
ਭਗਤ ਰਵਿਦਾਸ ਜੀ ਕਹਿੰਦੇ ਇਸੇ ਆਸਾਂ ਦੇ ਉੱਤੇ ਮੈਂ ਜਿਉਂ ਰਿਹਾ ਹਾਂ कि तुसी मैनू दर्शन बख्शोंगे, यही आस लैके मैं तुहाडी बंदगी कीती कि तुहाडे दर्शन होण, यही आस करके मैं जिउंदा हाँ कि सच्चे पातशाह मैनू तुहाडे मुखार बिंद तो कोई बचन सुनन वास्ते प्राप्त होण, यही मेरे मन दी मुख और सब तो वड्डी आसा है, इच्छा है।
चिर पायो दर्शन देखे,
बहुत चिर हो गया, बड़े चिरकाल समय तो बाद मैं तुहाडे दर्शना नू अपनी अखा दे नाल तकिया और वेख्या है। सच्चे पातशाह इस करके तो नहीं बोल कि मेरी कोई नीमी जाती है जां कोई मेरे नीमे कर्म हन जिस करके आप जी मेरे नाल बचन नहीं करदे। जदों भगत जी ने संगत जी इस तरह बेनतियां कीतियां ना, तां वाहिगुरु परमेश्वर जी ने भगत जी नूं अपनी गलवकड़ी विच घुट के लै लिया और गलवकड़ी विच लै के भगत जी नूं कहण लगे, हे रविदास, तेरे ते असी बड़े प्रसन्न हाँ, तू साडी निष्काम भगती कीती है, निष्काम भगती तो बिना दर्शन नहीं हुंदे और वाहिगुरु दा मिलाप नहीं हुंदा। धन गुरु अर्जन देव साहिब जी ने भी सुखमनी साहिब जी दे अंदर फुरमान कीता है कि जीवन विच जिन्ना चिर निष्काम भगती नहीं उन्ना चिर वाहिगुरु दे दर्शन वाहिगुरु दा मिलाप मुश्किल है, कठिन है। सेवा करत हुए निहकामी तिसका होत प्राप्त स्वामी, निष्कामता नाल सेवा करे, निष्कामता नाल वाहिगुरु दा सेवे की भजन करे, फिर वाहिगुरु की प्राप्ति जीवन विच हासिल हुंदी है। तो उस वक्त वाहिगुरु जी इन्ने प्रसन्न होए निम्रता पूर्वक बेनतियां नूं सुन के भगत जी नूं गलवकड़ी विच लै लिया, कहन लगे, भगत असी तेरे ते बहुत प्रसन्न हाँ, कुछ मंग। ता फिर भगत जी ने अगले शब्द विच उचारण कीतियां सन, बेनतियां चित सिमरन करो, नैन अवलोकनो श्रवण बाणी सुजस पूर रखो। हे महाराज, मंगया ता की मंगया, जे मेरे वर्गा हुंदा दुनिया दा धन पदार्थ मंगदा, पदवियां मंगदा, वड्याई मंगदा, लम्मियां उमरां तंदरुस्तियां दे, रोग तां मंग लैंदा, दुनिया दे सुख मंग लैंदा, होर परे तों परे स्वर्ग लोक तक दे राज मंग लैंदा, पर किड्डी वड्डी निष्कामता है धन भगत रविदास जी दी। कहण लगे, सच्चे पातशाह, जे दात देनी है ना तां इह दात दो कि चित विच अठे पहर तुहाडे सिमरन दा प्रवाह चलदा रहे, मेरा चित तुहाडा सिमरन करदा रहे, चित विचों हिरदे विचों तुहाडे सिमरन दी तुहाडे वाहिगुरु नाम दी याद ना भुले, नैन अवलोकनो इन्हां अखां दे नाल तुहाडे इन्ने सुंदर मनमोहणे जिहड़े मैनूं दर्शन हो रहे है ना इस वक्त, इन्हां सुंदर दर्शनां नूं अखां दे नाल अठे पहर करदा रहां, श्रवण बाणी सुजस पूर रखों, मेरे जिहड़े सरवण कन्न है ना वो तुहाडे श्रेष्ठ जस दी बाणी नाल हमेशा वास्ते भरे रहन, कन्नां विच तुहाडी महिमा सिफत तुहाडे गुण तुहाडा जस तुहाडी कीर्ति सुनदा ही रहा, मन सुमध कर करो, चरण हिरदे धरो, रसन अमृत राम नाम भाखो। मेरा जिहड़ा मन है ना सुमध भौरा बन जाए, तुहाडे कबल रूप चरणां दे विच्चों भगती दी सुगंधी लैण वास्ते, और हिरदे दे विच मैं ऐसे तुहाडे चरण कमल जिहड़े कबल सरीखे चरण है उन्हां नूं अठे पहर हिरदे विच धारण करां, रसना नाल वाहिगुरु दे नाम नूं अठे पहर उचारदा रहां। मेरी प्रीत गोबिंद सिंह जिन कटै मैं तो मोल महंगी लई जी सटै। हे महाराज, मेरी जिहड़ी प्रीति है ना, हे वाहिगुरु गोबिंद तेरे नाल, इह जिहड़ी तू प्रीति दा दान, प्रेम दा दान, प्रेमा भगती दी दात मैनू बख्शिश कीती है, कदे घटे ना।
ਇਹ ਸਦਾ ਹਮੇਸ਼ਾ ਦਿਨ ਦੂਣੀ ਹੋ ਕਰਕੇ ਮੈਨੂੰ ਇਸ ਪ੍ਰੀਤੀ ਦੀ ਦਾਤ ਹਮੇਸ਼ਾ ਵਾਸਤੇ ਪ੍ਰਾਪਤ ਹੋਵੇ, ਕਿਉਂਕਿ ਮੈਂ ਆਪਣਾ ਜੀਵਨ ਦਾਨ ਦੇ ਬਦਲੇ ਸੱਚੇ ਪਾਤਸ਼ਾਹ ਮਹਿੰਗੇ ਮੁੱਲ ਤੇਰੇ ਦਰ ਦੀ ਪ੍ਰੀਤੀ ਦੀ ਦਾਤ ਪ੍ਰਾਪਤ ਕੀਤੀ ਹੈ। ਕਿੱਡਾ ਵੱਡਾ ਮਹਿੰਗਾ ਮੁੱਲ ਹੈ ਸਾਧ ਸੰਗਤ ਜੀ, ਦਸਾਂ ਨੌਹਾਂ ਦੀ ਕਿਰਤ ਕਰਨੀ, ਜੋੜੇ ਗੰਢਣੇ, ਔਰ ਜੇ ਉਹਦੇ ਵਿੱਚੋਂ ਵੀ ਕੋਈ ਧਨ ਪਦਾਰਥ ਪ੍ਰਾਪਤ ਹੋ ਜਾਣਾ, ਉਹ ਵੀ ਆਏ ਹੋਏ ਰਾਹੀ ਪਾਂਧੀਆਂ ਸਾਧੂ ਸੰਤਾਂ ਨੂੰ ਹੀ ਛਕਾ ਦੇਣਾ, ਆਪ ਭੁੱਖੇ ਪਿਆਸੇ ਰਹਿ ਕੇ ਔਰ ਬੜੀ ਤਿਆਗ ਬਿਰਤੀ ਦੇ ਨਾਲ ਆਪਣਾ ਜੀਵਨ ਭਗਤ ਜੀ ਨੇ ਗੁਜ਼ਾਰਿਆ। ਇੱਕ ਵਾਰੀ ਭਗਤ ਜੀ ਦੇ ਕਿਸੇ ਮਹਾਨ ਸ਼ਰਧਾਲੂ ਸ਼ਾਹੂਕਾਰ ਨੇ ਬੜੀ ਸੁੰਦਰ 1.25 ਲੱਖ ਰੁਪਏ ਦੀ ਘੋੜੀ ਅਤੇ ਸੋਨੇ ਦੀ ਕਢਾਈ ਨਾਲ ਹੀਰਿਆਂ ਜੜਤ ਬੜੀ ਕੀਮਤੀ ਪੁਸ਼ਾਕ ਭਗਤ ਜੀ ਨੂੰ ਲਿਆ ਕੇ ਭੇਟਾ ਕੀਤੀ। ਕਹਿਣ ਲੱਗੇ, ਭਗਤ ਜੀ, ਕੱਲ੍ਹ ਨੂੰ ਮੇਰੇ ਪੁੱਤਰ ਦੀ ਬਰਾਤ ਜਦੋਂ ਜਾਣੀ ਹੈ, ਤੁਸੀਂ ਕਿਰਪਾ ਕਰਕੇ ਮੇਰੇ ਪੁੱਤਰ ਦੀ ਬਰਾਤ ਵਿੱਚ ਨਾਲ ਚੱਲਿਓ, ਤੁਹਾਡੀ ਅਸੀਸ, ਤੁਹਾਡੀ ਬਖਸ਼ਿਸ਼ ਦੇ ਨਾਲ ਮੇਰੇ ਸਾਰੇ ਕਾਰਜ ਨਿਰਵਿਘਨ ਸੰਪੂਰਨ ਹੋਣਗੇ। ਸਤ ਸੰਗਤ ਜੀ, ਦੂਸਰੇ ਦਿਨ ਅੰਮ੍ਰਿਤ ਵੇਲੇ ਉੱਠੇ ਭਗਤ ਜੀ ਨੇ ਨਿਤਨੇਮ ਕੀਤਾ, ਉਹ ਕੀਮਤੀ ਪੁਸ਼ਾਕ ਪਾ ਕੇ ਜਦੋਂ ਘੋੜੀ 'ਤੇ ਸਵਾਰ ਹੋਏ ਨਾ, ਤਾਂ ਸਤ ਸੰਗਤ ਜੀ ਉਸ ਵਕਤ ਭਗਤ ਜੀ ਦੇ ਮਨ ਵਿੱਚ ਅੰਸ਼ਕ ਮਾਤਰ ਪ੍ਰਭੂ ਦੇ ਪਿਆਰਿਆਂ ਦੇ ਅੰਦਰ, ਸਾਧ ਸੰਗਤ ਜੀ ਚਿਰ ਸਥਾਈ ਨਹੀਂ ਐਸੀ ਕੋਈ ਗੱਲ ਹੁੰਦੀ, ਅੰਸ਼ ਮਾਤਰ ਥੋੜ੍ਹੀ ਜਿਹੀ ਹਉਮੈ ਪੈਦਾ ਹੋ ਗਈ। ਉਸੇ ਵਕਤ ਹੀ ਘੋੜੀ ਤੋਂ ਛਾਲ ਮਾਰ ਕੇ ਉਤਰੇ, ਪੁਸ਼ਾਕ ਵੀ ਲਾਹ ਦਿੱਤੀ, ਕਿਸੇ ਗਰੀਬ ਨੂੰ ਦਾਨ ਕਰ ਦਿੱਤੀ ਔਰ ਘੋੜੀ ਵੀ ਦਾਨ ਕਰ ਦਿੱਤੀ। ਕਹਿਣ ਲੱਗੇ, ਇਹ ਕੀਮਤੀ ਘੋੜੀ 'ਤੇ ਬੈਠ ਕੇ ਕੀਮਤੀ ਪੁਸ਼ਾਕ ਪਾ ਕੇ ਸਾਡੇ ਅੰਦਰ ਥੋੜ੍ਹਾ ਜਿਹਾ ਹੰਕਾਰ ਆ ਗਿਆ। ਤੂੰ ਕਾਏ ਗਰਬ ਹੈ ਬਾਵਲੀ, ਜੈਸੇ ਭਾਦੋ ਖੂਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਇਹ ਸ਼ਬਦ ਉਚਾਰਿਆ ਮਨ ਦੇ ਪ੍ਰਥਾਏ। ਕਿੱਡੀ ਵੱਡੀ ਨਿਰਮਾਣਤਾ ਉਹਨਾਂ ਮਹਾਂਪੁਰਖਾਂ ਦੀ, ਧੰਨ ਸਨ ਐਸੇ ਮਹਾਂਪੁਰਖ ਭਗਤ ਰਵਿਦਾਸ ਜੀ। ਮੰਗਿਆ ਕੀ? ਕੇਵਲ ਵਾਹਿਗੁਰੂ ਦਾ ਨਾਮ। ਕਹਿਣ ਲੱਗੇ, ਮਹਾਰਾਜ, ਬੜੇ ਮਹਿੰਗੇ ਮੁੱਲ ਇਹ ਪ੍ਰੀਤੀ ਤੁਹਾਡੇ ਚਰਨਾਂ ਦੀ ਪ੍ਰਾਪਤ ਹੋਈ ਹੈ, ਇਹ ਐਵੇਂ ਨਹੀਂ ਮਿਲ ਗਈ। ਇੱਕ ਵਾਰੀ ਭਗਤ ਜੀ ਨੂੰ ਕਿਸੇ ਸ਼ਰਧਾਲੂ ਨੇ ਬੇਨਤੀ ਕੀਤੀ, ਭਗਤ ਜੀ ਤੁਹਾਡੀ ਦਾਰਦ ਦੀ ਦਸ਼ਾ, ਜਿਹਨੂੰ ਆਪਾਂ ਦਲਿੱਦਰ ਕਹਿ ਦਿੰਦੇ ਹਾਂ, ਇਹ ਦੇਖ ਕੇ ਮੇਰੇ ਮਨ ਵਿੱਚ ਬੜਾ ਅਚਰਜ ਪੈਦਾ ਹੁੰਦਾ ਕਿ ਤੁਸੀਂ ਅੱਠੇ ਪੈਰ ਭਗਤੀ ਕਰਦੇ ਹੋ, ਜੋੜੇ ਗੰਢਦੇ ਹਾਂ ਵੀ ਪਰਮੇਸ਼ਰ ਦਾ ਨਾਮ ਨਹੀਂ ਭੁੱਲਦੇ, ਕੀ ਤੁਹਾਡੇ ਉੱਤੇ ਪਰਮੇਸ਼ਰ ਨੇ ਕੋਈ ਕਿਰਪਾ ਨਹੀਂ ਕੀਤੀ? ਜਿਹੜਾ ਭਗਤੀ ਕਰਦਾ ਉਹਨਾਂ ਨੂੰ ਤਾਂ ਸਾਰੇ ਪਦਾਰਥ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਬਖਸ਼ ਦਿੰਦਾ। ਭਗਤ ਜੀ ਮੁਸਕਰਾਏ, ਸ਼ਬਦ ਉਚਾਰਿਆ, ਕਹਿਣ ਲੱਗੇ, ਭਾਈ, ਦਾਰਦ ਦੇਖ ਸਭ ਕੋ ਹੱਸੈ, ਐਸੀ ਦਸਾ ਹਮਾਰੀ, ਅਸ਼ਟ ਦਸਾ ਸਿੱਧ ਕਰਤਲ ਹੈ ਸਭ ਕਿਰਪਾ ਤੁਮਾਰੀ। ਕਹਿੰਦੇ, ਮੇਰਾ ਬਾਹਰਲਾ ਦਲਿੱਦਰ ਗਰੀਬੀ ਦੇਖ ਕੇ ਦੁਨੀਆ ਹੱਸਦੀ ਹੈ, ਪਰ ਇਹਨਾਂ ਨੂੰ ਪਤਾ ਨਹੀਂ ਕਿ 9 ਨਿਧੀਆਂ 18 ਸਿੱਧੀਆਂ ਮੇਰੇ ਹੱਥ ਵਿੱਚ ਵਾਹਿਗੁਰੂ ਨੇ ਰੱਖੀਆਂ ਹੋਈਆਂ ਹਨ। ਸਾਧ ਸੰਗਤ ਜੀ, ਬੰਦੇ ਕੋਲ ਥੋੜ੍ਹੀ ਜਿਹੀ ਸ਼ਕਤੀ ਆ ਜਾਏ ਨਾ ਤਾਂ ਮਨੁੱਖ ਹੰਕਾਰ ਨਾਲ ਮਾਣ ਨਾਲ ਭਰ ਜਾਂਦਾ, ਪਰ ਧੰਨ ਭਗਤ ਰਵਿਦਾਸ ਜੀ ਰਿੱਧੀਆਂ ਸਿੱਧੀਆਂ ਨੂੰ ਵੀ ਪਾ ਕੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹੇ, ਉਹਨਾਂ ਦੀ ਵਰਤੋਂ ਨਹੀਂ ਕਦੇ ਕੀਤੀ, ਰਿੱਧੀਆਂ ਸਿੱਧੀਆਂ ਦੀ ਸ਼ਕਤੀ ਤੋਂ ਵੀ ਨਿਰਲੇਪ ਰਹੇ। ਤਾਂ ਉਹ ਬੇਨਤੀ ਕਰਦੇ ਆ ਕਿ ਮਹਿੰਗੇ ਮੁੱਲ ਮਹਾਰਾਜ ਇਹ ਪ੍ਰੀਤੀ ਪ੍ਰਾਪਤ ਹੋਈ ਹੈ, ਐਵੇਂ ਨਹੀਂ ਸੁਖੈਨ ਮਿਲ ਗਈ, ਇਸ ਕਰਕੇ ਮੇਰੇ 'ਤੇ ਕਿਰਪਾ ਕਰੋ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਮਹਾਰਾਜ ਜਿਹੜੀ ਸਾਧ ਸੰਗਤ ਹੈ ਉਹ ਤੋਂ ਬਿਨਾਂ ਭਾਉ ਭਾਵ ਸ਼ਰਧਾ ਅਤੇ ਪ੍ਰੇਮ ਨਹੀਂ ਪੈਦਾ ਹੁੰਦਾ, ਅਤੇ ਭਾਵਨਾ ਸ਼ਰਧਾ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਕਦੇ ਹੋ ਸਕਦੀ। ਭਗਤੀ ਸ਼ਰਧਾ ਨਾਲ ਹੀ ਹੁੰਦੀ ਹੈ। ਜੇ ਭਾਵਨਾ ਸ਼ਰਧਾ ਹੋਏਗੀ ਤਾਂ ਵਾਹਿਗੁਰੂ ਦੀ ਭਗਤੀ ਹੁੰਦੀ ਹੈ। ਔਰ ਸੰਗਤ ਤੋਂ ਬਿਨਾਂ ਮਨ ਵਿੱਚ ਵਾਹਿਗੁਰੂ ਦਾ ਭਾਵ ਪ੍ਰੇਮ ਨਹੀਂ ਪੈਦਾ ਹੁੰਦਾ, ਵਾਹਿਗੁਰੂ ਦਾ ਡਰ ਨਹੀਂ ਪੈਦਾ ਹੁੰਦਾ। ਲੋਕ ਕਈ ਵਾਰੀ ਇੰਨੇ ਅਗਿਆਨਤਾ ਦੇ ਵਿੱਚ ਗ੍ਰਸੇ ਜਾਂਦੇ ਹੈ ਕਿ ਵਾਹਿਗੁਰੂ ਪਰਮੇਸ਼ਰ ਨੂੰ ਵੀ ਤੁੱਛ ਸਮਝਣ ਲੱਗ ਜਾਂਦੇ ਹੈ। ਇੰਨਾ ਹੰਕਾਰ ਸਿਰ ਚੜ੍ਹ ਕੇ ਕਈ ਵਾਰੀ ਮਨੁੱਖ ਦੇ ਬੋਲਣ ਲੱਗ ਪੈਂਦਾ, ਬੰਦਾ ਪਰਮੇਸ਼ਰ ਨੂੰ ਵੀ ਕੁਝ ਨਹੀਂ ਸਮਝਦਾ। ਇਸ ਕਰਕੇ ਭਾਈ ਸੰਗਤ ਤੋਂ ਬਿਨਾਂ ਮਨ ਵਿੱਚ ਵਾਹਿਗੁਰੂ ਦਾ ਭਾਉ ਡਰ ਨਹੀਂ ਪੈਦਾ ਹੁੰਦਾ, ਭਾਉ ਪ੍ਰੇਮ ਨਹੀਂ ਪੈਦਾ ਹੁੰਦਾ, ਔਰ ਸ਼ਰਧਾ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਅਤੇ ਰਵਿਦਾਸ ਜੀ ਕਹਿੰਦੇ ਹੇ ਵਾਹਿਗੁਰੂ ਇੱਕੋ ਬੇਨਤੀ ਹੈ, ਕਹਿ ਰਵਿਦਾਸ ਇੱਕ ਬੇਨਤੀ ਮੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰਸਿਉ ਪੈਜ ਰਾਖੋ ਰਾਜਾ ਰਾਮ ਮੇਰੀ। ਇਹ ਮਹਾਰਾਜ ਮੇਰੀ ਇੱਕੋ ਬੇਨਤੀ ਹੈ, ਮੇਰੀ ਪੈਜ ਰੱਖੋ, ਪੱਤ ਢੱਕੋ ਅਤੇ ਮੇਰੀ ਇਹ ਪ੍ਰਤੱਗਿਆ ਪੂਰੀ ਕਰ ਦਿਓ ਕਿ ਮੇਰੇ ਨਾਲ ਤੁਹਾਡੀ ਪ੍ਰੀਤੀ ਸਦਾ ਬਣੀ ਰਹੇ, ਇਹ ਦਰਸ਼ਨ ਮੈਨੂੰ ਸਦਾ ਹੀ ਹੁੰਦੇ ਰਹਿਣ। ਇਹ ਭਗਤ ਜੀ ਨਾਲ ਜਦੋਂ ਬੇਨਤੀ ਤੋਂ ਉਪਰੰਤ ਪਰਮੇਸ਼ਰ ਜੀ ਪ੍ਰਸੰਨ ਹੋਏ, ਕਹਿਣ ਲੱਗੇ ਹੁਣ ਆਰਤੀ ਨਹੀਂ ਕਰਨੀ। ਭਗਤਾਂ ਨੂੰ ਦਰਸ਼ਨ ਹੁੰਦੇ ਹੈ, ਬਖਸ਼ਿਸ਼ਾਂ ਹੁੰਦੀਆਂ, ਫਿਰ ਆਰਤੀ ਕਰਦੇ ਹੈ। ਭਗਤ ਜੀ ਕਹਿਣ ਲੱਗੇ ਮਹਾਰਾਜ ਮੇਰੇ ਕੋਲ ਹੋਰ ਤਾਂ ਕੋਈ ਸਮੱਗਰੀ ਹੈ ਨਹੀਂ ਜਿਸ ਨਾਲ ਤੁਹਾਡੀ ਆਰਤੀ ਕਰਾਂ। ਫਿਰ ਤੀਸਰਾ ਸ਼ਬਦ ਨਾਮ ਤੇਰੋ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾ ਸਾਰੇ। ਇਹ ਸਾਰਾ ਸ਼ਬਦ ਵਾਹਿਗੁਰੂ ਦੀ ਆਰਤੀ ਦੇ ਵਿੱਚ, ਵਾਹਿਗੁਰੂ ਦੀ ਮਹਿਮਾ ਵਿੱਚ, ਵਾਹਿਗੁਰੂ ਦੇ ਜਸ ਵਿੱਚ। ਆ ਸਰਬ ਔਰ ਕਰਕੇ ਮੈਂ ਅੱਠੇ ਪਹਿਰ ਤੁਹਾਡੇ ਪ੍ਰੇਮ ਦੇ ਵਿੱਚ ਰੱਤਿਆ ਰਹਾਂ, ਰੰਗਿਆ ਰਹਾਂ। ਆਰਤ ਦਾ ਅਰਥ ਹੁੰਦਾ ਦੁਖੀ, ਦੁਖੀ ਹੋ ਕੇ ਪਰਮੇਸ਼ਰ ਨੂੰ ਆਰਾਧਨਾ। ਸਮੇਂ ਸਮੇਂ ਭਗਤਾਂ ਨੇ ਵੀ ਬੇਨਤੀਆਂ ਕੀਤੀਆਂ, ਸਦਨੇ ਭਗਤ ਨੇ ਕੀਤੀ ਸੀ ਨਾ ਬੇਨਤੀ, ਨਿਰਭ ਕੰਨਿਆ ਕੇ ਕਾਰਨੇ ਇੱਕ ਭਇਆ ਭੇਕ ਧਾਰੀ, ਕਾਮਾਰਥੀ ਸਵਾਰਥੀ ਵਾਹ ਕੀ ਪੈੜ ਸਵਾਰੀ, ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਡੰਬ ਗ੍ਰਾਸੈ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੈ, ਪ੍ਰਾਣ ਗਏ ਨੌਕਾ ਮਿਲੈ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂੜ ਮੂਹੇ ਨੌਕਾ ਮਿਲੈ ਕੋਹ ਕਾਹੇ ਚੜਾਵੋ। ਇਹ ਸਾਰੀਆਂ ਬੇਨਤੀਆਂ ਇਸ ਢੰਗ ਨਾਲ ਵੀ ਕੀਤੀਆਂ ਸਨ। ਪਰਮੇਸ਼ਰ ਨੇ ਭਗਤ ਸਦਨਾ ਜੀ ਦੇ ਉੱਤੇ ਵੀ ਕਿਰਪਾ ਕੀਤੀ। ਪ੍ਰਸਾਦ ਸਿੰਘ ਜੀ ਆ ਸਰਬ ਔਰ ਕਰਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਰੱਤੇ ਰਹਿਣਾ, ਰੰਗੇ ਰਹਿਣਾ। ਉਹ ਫਿਰ ਨਾਮ ਤੇਰੋ ਆਰਤੀ, ਮਹਾਰਾਜ ਤੇਰੀ ਇਹੀ ਨਾਮ ਦੀ ਆਰਤੀ ਅਸੀਂ ਕਰਦੇ ਹਾਂ। ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹੇ ਮੁਰਦੈਂਤ ਨੂੰ ਮਾਰਨ ਵਾਲੇ ਵਾਹਿਗੁਰੂ, ਨਾਮ ਦੇ ਜਲ ਦੁਆਰੇ ਤੇਰਾ ਮੱਜਨ ਅਸੀਂ ਇਸ਼ਨਾਨ ਕਰਵਾਉਂਦੇ ਹਾਂ। ਇਹ ਸਾਰੀ ਆਰਤੀ ਫਿਰ ਭਗਤ ਜੀ ਨੇ ਵਾਹਿਗੁਰੂ ਦੀ ਇਹ ਸ਼ਬਦ ਵਿੱਚ ਉਚਾਰਨ ਕਰਕੇ ਵਾਹਿਗੁਰੂ ਜੀ ਦੀ ਪ੍ਰਸੰਨਤਾ ਨੂੰ ਪ੍ਰਾਪਤ ਕੀਤਾ। ਸੋ ਐਸੇ ਧੰਨਤਾ ਦੇ ਯੋਗ ਮਹਾਂਪੁਰਖਾਂ ਦੀ ਕੈਸੀ ਅਵਸਥਾ ਸੀ, ਕੈਸੀ ਕਰਨੀ ਦੇ ਮਾਲਕ ਸਨ। ਇਸੇ ਕਰਕੇ ਭਗਤ ਰਵਿਦਾਸ ਜੀ ਦੀ ਮਹਿਮਾ ਕਰਦਿਆਂ ਧੰਨ ਭਾਈ ਗੁਰਦਾਸ ਜੀ ਨੇ ਕਿਹਾ, ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਚੌਂ ਚੱਕ ਕੀ ਹੈ? ਚਾਰੇ ਕੁੰਟਾਂ ਵਿੱਚ ਭਗਤ ਰਵਿਦਾਸ ਜੀ ਦੀ ਜੈ ਜੈਕਾਰ ਹੋਈ। ਸੋ ਸਾਧ ਸਿੰਘ ਜੀ, ਐਸਾ ਪਰਮ ਪਵਿੱਤਰ ਸਤਿਗੁਰੂ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਸਨ। ਆਓ ਹੁਣ ਲੜੀਵਾਰ ਜੋ ਕਥਾ ਚੱਲ ਰਹੀ ਹੈ ਉਹ ਆਪ ਇੱਕ ਲੜੀਵਾਰ ਚੱਲ ਰਹੀ ਗੁਰਬਾਣੀ ਦੇ ਸ਼ਬਦ ਦੀ ਕਥਾ ਸਰਵਣ ਕਰੋ।
ਸੂਹੀ ਮਹੱਲਾ ਪੰਜਵਾ, ਮਹਾ ਅਗਨ ਤੇ ਤੁਧ ਹਾਥ ਦੇ ਰਾਖੇ, ਪਏ ਤੇਰੀ ਸਰਣਾਈ।
ਸੂਹੀ ਰਾਗ ਵਿੱਚ ਕਿੱਥੇ ਪੰਕਤੀ, ਸੂਹੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਫੁਰਮਾਨ ਕਰਦੇ ਹਨ। ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ। ਮਹਾਂ ਅਗਨ ਕੀ ਹੈ? ਮਹਾਂ ਅਗਨ ਸਾਧ ਸੰਗਤ ਜੀ ਵਿਸ਼ਿਆਂ ਦੀ ਹੈ, ਵਿਕਾਰਾਂ ਦੀ ਮਹਾਂ ਅਗਨੀ ਹੈ। ਔਰ ਇਸੇ ਤਰ੍ਹਾਂ ਚਿੰਤਾ ਦੀ ਵੀ ਮਹਾਂ ਅਗਨੀ ਹੈ, ਦੁੱਖਾਂ ਦੀ ਵੀ ਮਹਾਂ ਅਗਨੀ ਹੈ, ਮਾਇਆ ਦੀ ਵੀ ਮਹਾਂ ਅਗਨੀ ਹੈ। ਹੇ ਮਹਾਰਾਜ, ਤੁਸੀਂ ਹੱਥ ਦੇ ਕੇ ਆਪਣੇ ਪਿਆਰਿਆਂ ਨੂੰ ਇਸ ਤੋਂ ਰੱਖ ਲਿਆ, ਬਚਾ ਲਿਆ, ਵਿਕਾਰਾਂ ਦੀ ਅਗਨੀ ਵਿੱਚ ਸੜਨ ਨਹੀਂ ਦਿੱਤਾ। ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ, ਇਹ ਕਾਮ ਦੀ, ਕ੍ਰੋਧ ਦੀ, ਲੋਭ ਮੋਹ ਦੀਆਂ ਜਿਹੜੀਆਂ ਨਦੀਆਂ ਅੱਗ ਦੀਆਂ ਵਗ ਰਹੀਆਂ ਸਨ, ਇਹਨਾਂ ਤੋਂ ਹੱਥ ਦੇ ਕੇ ਬਚਾ ਲਿਆ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਇਹ ਅੱਗ ਦਾ, ਵਿਕਾਰਾਂ ਦੀ ਅੱਗ ਦਾ ਸਾੜਿਆ ਹੋਇਆ ਸੰਸਾਰ ਹੈ, ਇੱਕ ਵਾਹਿਗੁਰੂ ਦਾ ਨਾਮ ਹੀ ਖੁਨਕ ਸ਼ਾਂਤੀ ਦੇਣ ਵਾਲਾ ਹੈ, ਠੰਡ ਪਾਉਣ ਵਾਲਾ ਹੈ, ਸ਼ੀਤਲਤਾ ਪ੍ਰਦਾਨ ਕਰਨ ਵਾਲਾ ਹੈ। ਹੇ ਮਹਾਰਾਜ, ਜਿਹੜੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ, ਭਗਤ ਰਵਿਦਾਸ ਜੀ ਨੇ ਜਿਵੇਂ ਸ਼ਰਨ ਲਈ, ਜਿਹੜੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਨੂੰ ਵਿਕਾਰਾਂ ਦੀ ਅੱਗ ਤੋਂ, ਦੁੱਖਾਂ ਦੀ ਅੱਗ ਤੋਂ, ਕਸ਼ਟਾਂ ਦੀ ਅੱਗ ਤੋਂ, ਮਾਇਆ ਦੀ ਅੱਗ ਤੋਂ ਹੱਥ ਦੇ ਕੇ ਮਹਾਰਾਜ, ਮਹਾਂ ਅਗਨੀ ਹੈ ਮਾਤਾ ਦੇ ਗਰਭ ਦੀ ਅਗਨੀ, ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਉਰਦ ਮੁੱਖ ਕੁਚੀਲ ਬਿਕਲ ਨਰ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਧਨ ਉਰ ਧਾਰ, ਬਿਖਮ ਥਾਨੂੰ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਇਉਂ ਉਸ ਅਗਨੀ ਤੋਂ ਵੀ ਮੇਰੇ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ, ਬਚਾ ਲਿਆ ਹੈ।
ਤੇਰਾ ਮਾਣ ਤਾਣ ਹਿਰਦ ਅੰਤਰ,
ਹੇ ਮਹਾਰਾਜ, ਮਨ ਦੇ ਵਿੱਚ ਤੇਰਾ ਹੀ ਮਾਣ ਹੈ, ਤੇਰੇ ਉੱਤੇ ਹੀ ਸਾਨੂੰ ਮਾਣ ਹੈ, ਔਰ ਮਨ ਦੇ ਵਿੱਚ ਤੇਰਾ ਹੀ ਬਲ ਹੈ, ਤਾਣ ਦਾ ਅਰਥ ਹੁੰਦਾ ਬਲ, ਵਿਵੇਕ ਦਾ ਬਲ ਹੈ, ਤੇਰੇ ਉੱਤੇ ਹੀ ਮਾਣ ਹੈ, ਔਰ ਤੇਰਾ ਹੀ ਮਨ ਨੂੰ ਵਿਵੇਕ ਦਾ ਬਲ ਪ੍ਰਾਪਤ ਹੈ, ਹੁੰਦਾ ਹੈ।
ਹੋਰ ਦੂਜੀ ਆਸ ਚੁਕਾਈ,
ਅਸੀਂ ਤਾਂ ਹੋਰਾਂ ਦੀ, ਦੂਜਿਆਂ ਦੀ ਆਸਾ, ਜਿਹੜੀ ਆਸ ਦੂਸਰਿਆਂ ਤੇ ਰੱਖਣੀ ਸੀ ਨਾ, ਉਹ ਮਨ ਵਿੱਚੋਂ ਚੁਕਾ ਦਿੱਤੀ ਹੈ। ਕਿਸੇ ਹੀ ਕੋਈ ਕੋਏ ਮਨ ਨਮਾਣੀ ਇੱਕ ਤੂੰ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਪਰ ਸੱਚੇ ਪਾਤਸ਼ਾਹ ਸਾਨੂੰ ਤਾਂ ਤੁਹਾਡਾ ਹੀ ਆਸਰਾ ਹੈ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ, ਹੇ ਜੀਵ, ਇੱਕ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਭਰੋਸਾ ਰੱਖ, ਆਸ ਰੱਖ, ਉਹੀ ਤੇਰੀ ਸਾਰੀ ਆਸਾਂ ਨੂੰ ਪੂਰੀ ਕਰਨ ਵਾਲਾ। ਮਨੁੱਖਾਂ 'ਤੇ ਆਸ ਰੱਖੇਗਾ ਨਾ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਮਨੁੱਖਾਂ 'ਤੇ ਆਸ ਰੱਖੇਗਾ, ਤੇਰੀ ਨਿਸਫਲ ਜਾਏਗੀ, ਤੇਰੀ ਕੋਈ ਬਾਂਹ ਨਹੀਂ ਫੜੇਗਾ, ਤੇਰੀ ਕੋਈ ਸਹਾਇਤਾ ਨਹੀਂ ਕਰੇਗਾ, ਇੱਕ ਵਾਹਿਗੁਰੂ ਭਗਵਾਨ ਤੇਰੀ ਆਸ ਪੂਰੀ ਕਰਨ ਵਾਲਾ ਹੈ। ਸਤਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੋ ਸਿੱਖ ਹੋਏ ਹੈ, ਲਾਹੌਰ ਦੇ ਰਹਿਣ ਵਾਲੇ, ਭਾਈ ਪਤੰਗ ਔਰ ਭਾਈ ਜਮਾਲ। ਜਿਹੜਾ ਪਤੰਗ ਸੀ, ਇਹ ਲਾਹੌਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਸ਼ਾਹੂਕਾਰ ਸੀ, ਲੋਕਾਂ ਦੀਆਂ ਅਮਾਨਤਾਂ ਆਪਣੇ ਪਾਸ ਰੱਖਣੀਆਂ, ਬਹੀ ਦੇ ਵਿੱਚ ਦਰਜ ਕਰਨੀਆਂ, ਸਮੇਂ ਅਨੁਸਾਰ ਅਗਲੇ ਦੀ ਅਮਾਨਤ ਬੜੀ ਇਮਾਨਦਾਰੀ ਨਾਲ ਉਸ ਨੂੰ ਵਾਪਸ ਕਰਨੀ, ਔਰ ਝੂਠ ਨਹੀਂ ਬੋਲਣਾ, ਕਦੇ ਘੱਟ ਨਹੀਂ ਤੋਲਣਾ। ਔਰ ਇੰਨਾ ਨੇਕ ਭਲੇ ਸੁਭਾਅ ਵਾਲਾ ਇਹ ਪੁਰਸ਼ ਸੀ, ਭਾਵੇਂ ਬਾਲਕ ਆ ਜਾਏ, ਜਵਾਨ ਆ ਜਾਏ, ਬਿਰਧ ਆ ਜਾਏ, ਸਭ ਦੀ ਇਮਾਨਦਾਰੀ ਦੇ ਨਾਲ ਅਮਾਨਤਾਂ ਰੱਖਣੀਆਂ। ਤਾਂ ਇੱਕ ਵਾਰੀ ਜਮਾਲ ਖਾਂ ਪਠਾਨ ਲਾਹੌਰ ਤੋਂ ਕਿਤੇ ਬਾਹਰ ਜਾਣ ਦੀ, ਪਿਸ਼ਾਵਰ ਨੂੰ ਜਾਣ ਦੀ ਉਸ ਨੇ ਤਿਆਰੀ ਕੀਤੀ, ਤਾਂ 700 ਰੁਪਏ ਦੀ ਮੋਹਰ ਸੋਨੇ ਦੀ ਲੈ ਕੇ ਪਤੰਗ ਦੇ ਪਾਸ ਪਤੰਗ ਦੀ ਦੁਕਾਨ 'ਤੇ ਆਇਆ। ਕਹਿਣ ਲੱਗਾ, ਸ਼ਾਹੂਕਾਰ ਜੀ, ਇਹ ਮੇਰੀ 700 ਰੁਪਏ ਦੀ ਮੋਹਰ ਹੈ, ਇਹ ਅਮਾਨਤ ਰੱਖ ਲਓ, ਜੇ ਘਰੇ ਛੱਡ ਕੇ ਜਾਣਾ ਤਾਂ ਚੋਰਾਂ ਦਾ ਡਰ ਹੈ, ਮਗਰੋਂ ਚੋਰ ਨਾ ਚੋਰੀ ਕਰ ਲੈਣ, ਜੇ ਨਾਲ ਲੈ ਕੇ ਜਾਣਾ, ਤੁਰ ਕੇ ਜਾਂਦੇ ਸਨ ਲੋਕ ਤੇ ਡਾਕੂਆਂ ਦਾ ਭੈ, ਇਸ ਕਰਕੇ ਤੁਸੀਂ ਰੱਖ ਲਓ, ਮੈਂ ਆਪਣੇ ਨਗਰ ਇੱਕ ਵਾਰੀ ਹੁਣ ਵਾਪਸ ਨਗਰ ਨੂੰ ਚੱਲਿਆਂ, ਪਰਿਵਾਰ ਦੇ ਸੰਬੰਧੀਆਂ ਨੂੰ ਮਿਲ ਕੇ ਵਾਪਸ ਆਵਾਂਗਾ, ਤੁਹਾਡੇ ਤੋਂ ਲੈ ਲਵਾਂਗਾ। ਜਮਾਲ ਵਾਪਸ ਆਇਆ 5-7 ਮਹੀਨਿਆਂ ਬਾਅਦ, ਆਪਣੀ ਅਮਾਨਤ ਮੰਗੀ, ਤਾਂ ਸਾਧ ਸੰਗਤ ਜੀ ਵਹੀਆਂ ਖਾਤੇ ਫਰੋਲੇ, ਅਮਾਨਤ ਕਿਤੇ ਵੀ ਨਾ ਲਿਖੀ ਹੋਈ। ਕਹਿਣ ਲੱਗਾ, ਤੈਨੂੰ ਜਮਾਲ ਭੁਲੇਖਾ ਲੱਗ ਗਿਆ, ਤੂੰ ਅਮਾਨਤ ਮੇਰੇ ਪਾਸ ਰੱਖ ਕੇ ਨਹੀਂ ਗਿਆ। ਜਮਾਲ ਕਹਿਣ ਲੱਗਾ ਮੈਂ ਰੱਖ ਕੇ ਗਿਆ, ਫਲਾਨੇ ਦਿਨ ਰੱਖੀ ਔਰ ਇਸ ਬਸਤਰ ਦੇ ਵਿੱਚ ਇਸ ਰੁਮਾਲ ਵਿੱਚੋਂ ਮੋਹਰਾਂ ਲਪੇਟੀਆਂ ਹੋਈਆਂ ਸਨ, ਤੈਨੂੰ ਦੇ ਕੇ ਗਿਆ। ਉਹਨੇ ਵਹੀ ਖਾਤੇ ਅੱਗੇ ਕਰ ਦਿੱਤੇ, ਕਹਿੰਦੇ ਜੇ ਤੂੰ ਦੇ ਕੇ ਗਿਆ ਹੁੰਦਾ ਤਾਂ ਮੈਂ ਇਹਨਾਂ ਵਿੱਚ ਦਰਜ ਕਰਨੀ ਸੀ ਜਮਾਲ, ਇਸ ਕਰਕੇ ਮੈਨੂੰ ਤੂੰ ਕੋਈ ਅਮਾਨਤ ਨਹੀਂ ਦੇ ਕੇ ਗਿਆ। ਜਮਾਲ ਉਸੇ ਵਕਤ ਕੌੜਾ ਫਿੱਕਾ ਬੋਲਦਾ ਇਹਦੀ ਦੁਕਾਨ ਤੋਂ ਸਮੇਂ ਦੇ ਹਾਕਮ ਦੇ ਪਾਸ ਚਲੇ ਗਿਆ, ਕਚਹਿਰੀ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ। ਔਰ ਜਦੋਂ ਕਚਹਿਰੀ ਦੇ ਵਿੱਚ ਮੁਕੱਦਮਾ ਹੋਇਆ, ਦੋਨੋਂ ਪਾਸੇ ਤੋਂ ਗਵਾਹੀਆਂ ਹੋਈਆਂ, ਦੋਨੋਂ ਹੀ ਆਪੋ ਆਪਣੀ ਥਾਂ 'ਤੇ ਸੱਚੇ ਪ੍ਰਤੀਤ ਦੇਖ ਕੇ ਸਮੇਂ ਦੇ ਹਾਕਮ ਨੇ, ਤਾਂ ਉਹ ਕਹਿਣ ਲੱਗਾ ਵੀ ਮੈਂ ਤੁਹਾਡਾ ਇਨਸਾਫ਼ ਨਹੀਂ ਕਰ ਸਕਦਾ, ਮੈਨੂੰ ਦੋ ਹੀ ਸੱਚੇ ਲੱਗਦੇ ਹੈ, ਦੋਨੋਂ ਹੀ ਸੱਚੇ ਪ੍ਰਤੀਤ ਹੁੰਦੇ ਹੈ, ਮੈਂ ਤੁਹਾਡਾ ਇਨਸਾਫ ਖੁਦਾ ਅਤੇ ਪਰਮੇਸ਼ਰ ਅਤੇ ਅਕਾਲ ਪੁਰਖ 'ਤੇ ਛੱਡਦਾ, ਉਹੀ ਇਨਸਾਫ ਕਰੇਗਾ। ਕਹਿੰਦਾ ਇਨਸਾਫ ਇਹ ਹੈ ਵੀ ਤੇਲ ਦਾ ਕੜਾਹਾ ਚੰਗੀ ਤਰ੍ਹਾਂ ਗਰਮ ਕਰਕੇ ਉਬਾਲਿਆ ਜਾਏਗਾ ਔਰ ਦੋਨਾਂ ਦੇ ਹੱਥ ਪਵਾ ਕੇ ਦੇਖਾਂਗਾ, ਜਿਹਦਾ ਹੱਥ ਸੜ ਗਿਆ ਉਹ ਝੂਠਾ, ਜਿਹਦਾ ਹੱਥ ਨਾ ਸੜਿਆ ਉਹ ਸੱਚਾ ਹੋਏਗਾ। ਤੇਲ ਦਾ ਕੜਾਹਾ ਉਬਾਲਿਆ ਗਿਆ ਔਰ ਜਦੋਂ ਉਬਲਿਆ, ਪਹਿਲਾਂ ਪਤੰਗ ਨੂੰ ਕਿਹਾ ਕਿ ਪਤੰਗ ਤੂੰ ਹੱਥ ਪਾ। ਪਤੰਗ ਨੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਮਹਾਰਾਜ ਮੇਰੀ ਰੱਖਿਆ ਕਰੋ। ਪਤੰਗ ਨੇ ਜਦੋਂ ਹੱਥ ਪਾਇਆ ਸਾਧ ਸਿੰਘ ਜੀ, ਪਤੰਗ ਦਾ ਹੱਥ ਨਾ ਸੜਿਆ। ਜਦੋਂ ਜਮਾਲ ਪਾਉਣ ਲੱਗਾ, ਉਹਨੇ ਬੜੇ ਪੀਰ ਪੈਗੰਬਰ ਦੇਵੀ ਦੇਵਤੇ ਤੇ ਆਏ ਅਤੇ ਹੱਥ ਪਾਇਆ, ਹੱਥ ਸੜ ਗਿਆ। ਹੱਥ ਸੜਨ ਤੋਂ ਬਾਅਦ ਹਾਕਮ ਨੇ ਕਹਿ ਦਿੱਤਾ ਕਿ ਤੂੰ ਝੂਠ ਬੋਲ ਕੇ ਝੂਠਾ ਦੋਸ਼ ਪਤੰਗ ਸ਼ਾਹੂਕਾਰ 'ਤੇ ਲਾ ਦਿੱਤਾ, ਇਸ ਕਰਕੇ ਤੂੰ ਗੁਨਾਹਗਾਰ ਹੈ, ਤੈਨੂੰ ਕੋਈ ਮੋਹਰ ਨਹੀਂ ਮਿਲੇਗੀ, ਵਾਪਸ ਆਪਣੇ ਘਰ ਨੂੰ ਚਲਿਆ ਜਾ। ਜਮਾਲ ਵਾਪਸ ਚਲੇ ਗਿਆ, ਮਨ ਵਿੱਚ ਬੜਾ ਪਛਤਾਤਾਪ ਕਰਦਾ ਜਾਂਦਾ। ਮਗਰੋਂ ਪਤੰਗ ਜਦੋਂ ਆਪਣੀ ਦੁਕਾਨ 'ਤੇ ਗਿਆ, ਸੋਚਦਾ ਕਿ ਝੂਠਾ ਬੰਦਾ ਇਸ ਤਰ੍ਹਾਂ ਗੱਲ ਕਰ ਨਹੀਂ ਸਕਦਾ, ਕੋਈ ਨਾ ਕੋਈ ਖਨਾਮੀ ਮੇਰੇ ਤੋਂ ਵੀ ਹੋ ਸਕਦੀ ਹੈ। ਜਿਹੜੇ ਅਮਾਨਤਾਂ ਰੱਖਣ ਵਾਲੇ ਖਜ਼ਾਨੇ ਦੀਆਂ ਵਸਤੂਆਂ ਸਨ ਨਾ, ਜਿੱਥੇ ਜਿਹੜੇ ਬਰਤਨਾਂ ਵਿੱਚ ਅਮਾਨਤਾਂ ਰੱਖਦਾ ਸੀ, ਨੌਕਰ ਲਾ ਕੇ ਸਾਰੇ ਬਰਤਨ ਜਿਹੜੇ ਸਨ ਉਹਨਾਂ ਨੂੰ ਲਿਆ ਕੇ ਚੰਗੀ ਤਰ੍ਹਾਂ ਜਦੋਂ ਵੇਖਿਆ, ਇੱਕ ਬਰਤਨ ਵਿੱਚੋਂ 700 ਸੋਨੇ ਦੀ ਮੋਹਰ ਨਿਕਲ ਆਈ। ਕਹਿਣ ਲੱਗਾ ਮਨਾ ਬੜਾ ਗੁਨਾਹ ਹੋਇਆ, ਬੰਦਾ ਤਾਂ ਸੱਚਾ ਸੀ ਪਰ ਗਲਤੀ ਮੇਰੀ ਵੀ ਨਹੀਂ, ਮੇਰੇ ਕੋਲੋਂ ਲਿਖਿਆ ਨਹੀਂ ਗਿਆ ਅਤੇ ਗੁਨਾਹ ਹੋ ਗਿਆ। ਉਸੇ ਵਕਤ ਉਹ 700 ਮੋਹਰ ਲੈ ਕੇ ਜਮਾਲ ਦੇ ਘਰ ਗਿਆ। ਜਮਾਲ ਨੂੰ ਕਹਿਣ ਲੱਗਾ, ਭਰਾਵਾ ਮੇਰੇ ਤੋਂ ਗੁਨਾਹ ਹੋ ਗਿਆ, ਮੈਂ ਤੇਰੀ ਅਮਾਨਤ ਆਪਣੇ ਵਹੀ ਖਾਤੇ ਵਿੱਚ ਨਹੀਂ ਲਿਖ ਸਕਿਆ, ਕਿਉਂਕਿ ਉਸ ਸਮੇਂ ਅਮਾਨਤੀ ਜਿਹੜੇ ਸਨ ਲੈਣ ਅਤੇ ਦੇਣ ਵਾਲੇ ਬਹੁਤ ਭੀੜ ਲੱਗੀ ਹੋਈ ਸੀ, ਮੈਂ ਵਹੀ ਵਿੱਚ ਲਿਖਿਆ ਨਹੀਂ, ਤੂੰ ਦਰਜ ਨਹੀਂ ਕਰਾ ਕੇ ਗਿਆ, ਆਪਣੇ ਭਰੋਸੇ ਮੁਤਾਬਕ ਰੱਖ ਗਿਆ, ਪਰ ਹੁਣ ਜਦੋਂ ਮੈਂ ਸਾਰੇ ਬਰਤਨ ਦੇਖੇ ਹੈ ਤਾਂ ਮੈਨੂੰ 700 ਮੋਹਰ ਮਿਲੀ ਹੈ, ਇਹ ਤੂੰ ਆਪਣੀ ਅਮਾਨਤ ਵਾਪਸ ਲੈ ਲੈ ਅਤੇ ਮੈਨੂੰ ਖਿਮਾ ਕਰ। ਉਹ ਕਹਿਣ ਲੱਗਾ ਮੈਨੂੰ 700 ਮੋਹਰ ਦਾ ਦੁੱਖ ਨਹੀਂ, ਦੁੱਖ ਮੈਨੂੰ ਇਸ ਗੱਲ ਦਾ ਕਿ ਮੇਰੀ ਭਰੀ ਸਭਾ ਦੇ ਵਿੱਚ ਬੜੀ ਵੱਡੀ ਬਦਨਾਮੀ ਹੋਈ ਹੈ, ਮੇਰੀ ਇੱਜ਼ਤ ਚਲੀ ਗਈ, ਮੈਨੂੰ ਝੂਠਾ ਸਾਬਤ ਕਰ ਦਿੱਤਾ। ਦੇਖੋ ਕਹਿੰਦਾ ਕਲਯੁੱਗ ਦੇ ਕਿਹੋ ਜਿਹੇ ਲੱਛਣ ਹੈ, ਸੱਚੇ ਝੂਠੇ ਸਾਬਤ ਹੋ ਰਹੇ, ਝੂਠਿਆਂ ਨੂੰ ਸੱਚੇ ਸਾਬਤ ਕੀਤਾ ਜਾ ਰਿਹਾ। ਉਸ ਵਕਤ ਭਾਈ ਪਤੰਗ ਕਹਿਣ ਲੱਗਾ ਕਿ ਦੇਖ ਜਮਾਲ, ਗਲਤੀ ਮੇਰੇ ਕੋਲੋਂ ਵੀ ਹੋਈ ਹੈ ਔਰ ਗਲਤੀ ਤੇਰੇ ਤੋਂ ਵੀ ਹੋਈ ਹੈ। ਉਹ ਕਹਿਣ ਲੱਗਾ ਕਿ ਕੀ ਮੈਥੋਂ ਗਲਤੀ ਹੋਈ ਹੈ? ਕਹਿਣ ਲੱਗਾ ਤੂੰ ਕਿਹਨੂੰ ਮੰਨਦਾ? ਕਹਿੰਦਾ ਮੈਂ ਕਈ ਪੀਰਾਂ ਫਕੀਰਾਂ ਨੂੰ ਮੰਨਦਾ, ਉਹਨਾਂ ਦੀ ਸੀਰਨੀ ਵੀ ਚੜ੍ਹਾਉਂਦਾ, ਉਹਨਾਂ ਦੀ ਪੂਜਾ ਵੀ ਕਰਦਾ। ਅਤੇ ਜਮਾਲ ਪੁੱਛਣ ਲੱਗਾ ਵੀ ਤੂੰ? ਕਹਿਣ ਲੱਗਾ ਮੈਂ ਤਾਂ ਇੱਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ, ਤੇ ਜਦੋਂ ਤੇਲ ਦੇ ਵਿੱਚ ਮੈਂ ਹੱਥ ਪਾਉਣ ਲੱਗਾ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਮਹਾਰਾਜ ਮੇਰੀ ਰੱਖਿਆ ਕਰੋ, ਉਹਨਾਂ ਨੇ ਮੇਰਾ ਹੱਥ ਨਹੀਂ ਸੜਨ ਦਿੱਤਾ। ਕਹਿੰਦੇ ਤੂੰ ਆਪਣੇ ਇਸ਼ਟ ਬੜੇ ਤੇ ਆਏ ਪਰ ਕਿਸੇ ਨੇ ਵੀ ਤੇਰੀ ਰੱਖਿਆ ਨਹੀਂ ਕੀਤੀ। ਉਸ ਵਕਤ ਜਮਾਲ ਕਹਿਣ ਲੱਗਾ ਵੀ ਤੇਰੇ ਕੋਲੋਂ ਇਸ ਗੱਲ ਦਾ ਨਿਰਣਾ ਨਹੀਂ ਹੋਣਾ, ਜਿਸ ਇਸ਼ਟ ਨੂੰ ਤੂੰ ਮੰਨਦਾ ਉਹਨਾਂ ਕੋਲੇ ਮੈਨੂੰ ਲੈ ਕੇ ਚੱਲ। ਭਾਈ ਪਤੰਗ ਇੱਥੇ ਮੰਜੀ ਸਾਹਿਬ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਗੁਰੂ ਕਾ ਬਾਗ ਸਾਹਿਬ ਵੀ, ਇਹ ਸਾਰਾ ਸਥਾਨ ਉਸ ਸਮੇਂ ਗੁਰੂ ਕਾ ਬਾਗ ਵੀ ਇਸ ਨੂੰ ਕਿਹਾ ਜਾਂਦਾ ਸੀ। ਸਾਹਮਣੇ ਗੁਰੂ ਕਾ ਬਾਗ ਹੀ ਹੈ, ਉਹ ਨਿਸ਼ਾਨੀ ਸੰਭਾਲ ਕੇ ਰੱਖੀ ਹੋਈ ਹੈ। ਇਸ ਮੰਜੀ ਸਾਹਿਬ ਸਥਾਨ 'ਤੇ ਦੀਵਾਨ ਸਜਿਆ ਹੋਇਆ, ਜਮਾਲ ਔਰ ਪਤੰਗ ਦੋਨੋਂ ਹੀ ਆਏ। ਜਮਾਲ ਨੇ ਮੱਥਾ ਟੇਕ ਕੇ ਆਪਣੇ ਮਨ ਦੀ ਵਿਥਿਆ ਸਤਿਗੁਰੂ ਜੀ ਅੱਗੇ ਰੱਖੀ, ਕਹਿਣ ਲੱਗਾ ਮਹਾਰਾਜ ਕਲਯੁੱਗ ਦਾ ਕੈਸਾ ਸਮਾਂ ਆ ਗਿਆ, ਸੱਚੇ ਝੂਠੇ ਸਾਬਤ ਹੁੰਦੇ, ਝੂਠੇ ਸੱਚੇ ਸਾਬਤ ਹੋ ਰਹੇ ਹੈ। ਸਤਿਗੁਰੂ ਜੀ ਨੂੰ ਸਾਰਾ ਕਾਰਨ ਦੱਸਿਆ। ਮਹਾਰਾਜ ਕਹਿਣ ਲੱਗੇ ਭਾਈ ਸਿੱਖ ਨੇ ਸਾਡੇ ਚਰਨਾਂ ਵਿੱਚ ਅਰਦਾਸ ਕੀਤੀ ਸੀ। ਗੁਰੂ ਦਾ ਧਰਮ ਹੁੰਦਾ ਆਪਣੇ ਸਿੱਖ ਦੀ ਸੇਵਕ ਦੀ ਰੱਖਿਆ ਕਰਨੀ, ਅਸੀਂ ਇਹਦੀ ਰੱਖਿਆ ਕੀਤੀ। ਇਹ ਆਪਣੀ ਥਾਂ 'ਤੇ ਸੱਚਾ ਸੀ ਪਰ ਭੁੱਲ ਗਿਆ। ਜੇ ਸੱਚਾ ਨਾ ਹੁੰਦਾ, ਧਨ ਦਾ ਲੋਭ ਹੁੰਦਾ ਨਾ ਇਹਦੇ ਮਨ ਵਿੱਚ, ਤਾਂ ਇਹ ਤੈਨੂੰ ਵਾਪਸ ਨਾ ਦੇਣ ਆਉਂਦਾ। ਇਹ ਤੋਂ ਵਗਿਆ ਇੰਨੀ ਹੋਈ, ਇਹ ਭੁੱਲ ਗਿਆ, ਪਰ ਫਿਰ ਵੀ ਇਹਦਾ ਭਰੋਸਾ ਸੀ ਗੁਰੂ ਘਰ ਦੇ ਉੱਤੇ। ਇਸ ਨੇ ਇੱਕੋ ਦਰ ਦੀ ਆਸ ਰੱਖੀ ਅਤੇ ਇਸ ਦੀ ਰੱਖਿਆ ਹੋਈ, ਇਹਦਾ ਰੋਮ ਵੀ ਨਹੀਂ ਸੜਿਆ। ਜਮਾਲ ਸਿਦਕ ਦੇ ਬਹੁਤੇ ਪੈਰ ਨਹੀਂ ਹੁੰਦੇ, ਸਿਦਕ ਦੀਆਂ ਬਹੁਤੀਆਂ ਅੱਖਾਂ ਨਹੀਂ ਹੁੰਦੀਆਂ, ਸਿਦਕ ਦੇ ਬਹੁਤੇ ਘਰ ਨਹੀਂ ਹੁੰਦੇ। ਤੂੰ ਇੱਕ ਨਹੀਂ ਕਈ ਪੀਰਾਂ ਫਕੀਰਾਂ ਨੂੰ ਧਿਆਇਆ ਅਤੇ ਤੇਰੀ ਕਿਸੇ ਨੇ ਵੀ ਸਹਾਇਤਾ ਨਹੀਂ ਕੀਤੀ। ਸਾਰੇ ਤੇਰਾ ਨਿਸ਼ਚਾ ਦੇਖ ਕੇ ਤੇਰੇ ਤੋਂ ਪਿੱਛੇ ਹਟ ਗਏ ਕਿ ਤੇਰਾ ਇੱਕ 'ਤੇ ਵਿਸ਼ਵਾਸ ਨਹੀਂ। ਦੇਵੀ ਦੇਵਤੇ, ਗੁਰੂ ਪੀਰ, ਮਹਾਂਪੁਰਖ ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਉਹਨਾਂ 'ਤੇ ਕਿਰਪਾ ਕਰਦਾ ਜਿਨ੍ਹਾਂ ਦੀ ਇੱਕ 'ਤੇ ਸ਼ਰਧਾ ਹੁੰਦੀ ਹੈ। ਸ਼ਰਧਾ ਵਿਸ਼ਵਾਸ ਨਾਲ ਹੀ ਸਾਰਾ ਕੁਝ ਪ੍ਰਾਪਤ ਹੁੰਦਾ, ਇੱਕ 'ਤੇ ਆਸ ਰੱਖਣ ਨਾਲ ਹੀ ਮਨੁੱਖ ਦੇ ਸਾਰੇ ਕਾਰਜ ਰਾਸ ਹੁੰਦੇ ਆ, ਇੱਕ 'ਤੇ ਆਸ ਰੱਖਣ ਨਾਲ ਹੀ ਸਾਰੇ ਦੁੱਖ ਕੱਟੇ ਜਾਂਦੇ ਆ। ਸੋ ਸਾਧ ਸੰਗਤ ਜੀ, ਇਸ ਕਰਕੇ ਉਸ ਵਕਤ ਜਮਾਲ ਫਿਰ ਸਤਿਗੁਰੂ ਜੀ ਦਾ ਸਿੱਖ ਬਣਿਆ। ਔਰ ਚੌ ਬੋਲੇ ਬਾਣੀ ਦੇ ਵਿੱਚ ਚਾਰ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਨਾ, ਸੰਮਨ ਅਤੇ ਮੂਸਨ ਜੀ ਦਾ। ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ, ਔਰ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ। ਅਖੀਰਲੇ ਪਦਾਂ ਵਿੱਚ ਲੱਖ ਘਾਟੀ ਉੱਚੋਂ ਘੁਨੋ, ਚੰਚਲ ਚੀਤ ਬਿਹਾਲ, ਨੀਚ ਕੀਚ ਨਿਮਰਤ ਘਨੀ, ਕਰਨੀ ਕਮਲ ਜਮਾਲ। ਔਰ ਅਖੀਰ 'ਤੇ ਪ੍ਰਗਟ ਭਇਓ ਸਭ ਲੋਹ ਮੈਂ, ਨਾਨਕ ਅਦਮ ਪਤੰਗ। ਇਹ ਚਾਰ ਸਿੱਖ ਹੋਏ ਆ ਸਤਿਗੁਰੂ ਜੀ ਦੇ, ਜਿਨ੍ਹਾਂ ਦੇ ਪ੍ਰਥਾਏ ਚੌ ਬੋਲੇ ਬਾਣੀ ਉਚਾਰੀ ਹੈ ਧੰਨ ਗੁਰੂ ਅਰਜਨ ਦੇਵ ਜੀ ਨੇ। ਕਿਉਂ ਭਾਈ, ਜਿਨ੍ਹਾਂ ਨੂੰ ਇੱਕ 'ਤੇ ਆਸ ਹੈ ਨਾ, ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਹਰ ਸਮੇਂ ਸਹਾਇਤਾ ਕਰਦੇ ਹੈ। ਤੇਰਾ ਮਾਣ ਤਾਣ ਰਿਧ ਅੰਤਰ, ਤੇਰੇ ਉੱਤੇ ਮਾਣ ਹੈ ਮਹਾਰਾਜ ਸਾਨੂੰ, ਤੇਰਾ ਹੀ ਬਲ ਹੈ ਸਾਨੂੰ ਮਨ ਦੇ ਵਿੱਚ। ਔਰ ਅਸੀਂ ਹੋਰਾਂ ਦੀ, ਦੂਸਰਿਆਂ ਦੀ ਆਸ ਮਨ ਵਿੱਚੋਂ ਚੁੱਕ ਦਿੱਤੀ ਹੈ, ਦੂਰ ਕਰ ਦਿੱਤੀ ਹੈ, ਹੋਰ ਕਿਸੇ 'ਤੇ ਅਸੀਂ ਭਰੋਸਾ ਨਹੀਂ ਕਰਦੇ, ਆਪ ਜੀ 'ਤੇ ਸਾਡਾ ਭਰੋਸਾ ਵਿਸ਼ਵਾਸ ਹੈ।
ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੇ।
ਹੇ ਰਾਏ, ਪ੍ਰਕਾਸ਼ ਸਰੂਪ ਰਮੇ ਹੋਏ ਵਾਹਿਗੁਰੂ ਪਰਮੇਸ਼ਰ, ਜਦੋਂ ਤੂੰ ਚਿੱਤ ਵਿੱਚ ਆ ਕੇ ਵੱਸ ਜਾਂਦਾ, ਤੇਰਾ ਨਾਮ ਵੱਸਦਾ, ਜਾਂ ਜਿਨ੍ਹਾਂ ਨੂੰ ਤੂੰ ਚੇਤੇ ਆਉਣਾ ਉਹ ਉੱਭਰ ਜਾਂਦੇ ਆ, ਵੱਜ ਜਾਂਦੇ ਆ ਸੰਸਾਰ ਭੋਡਲ ਦੇ ਵਿੱਚ ਵੀ ਅਤੇ ਦੁੱਖਾਂ ਵਿੱਚ ਵੀ, ਉਹਨਾਂ ਦੀ ਤੂੰ ਰੱਖਿਆ ਕਰਦਾ ਹੈ।
ਤੇਰੀ ਟੇਕ ਪਰਵਾਸਾ ਤੁਮਰਾ,
ਤੇਰੇ ਉੱਤੇ ਜਿਨ੍ਹਾਂ ਨੂੰ ਟੇਕ ਹੈ, ਜਿਨ੍ਹਾਂ ਨੇ ਤੇਰੀ ਟੇਕ ਲਈ ਹੈ, ਓਟ ਲਈ ਹੈ, ਤੇਰੇ ਉੱਤੇ ਹੀ ਜਿਨ੍ਹਾਂ ਨੂੰ ਭਰੋਸਾ ਹੈ।
ਜਪ ਨਾਮ ਤੁਮਾਰਾ ਉਧਰੇ,
ਤੇਰਾ ਨਾਮ ਜਪ ਜਪ ਕੇ ਉਹ ਉਧਰ ਗਏ, ਕਲਿਆਣ ਹੋ ਗਈ ਉਹਨਾਂ ਦੀ,
ਰਹਾਓ
ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ।
ਅੰਧ ਕੂਪ ਤੇ ਕਾਢ ਲੀਏ ਤੁਮ,
ਇਸ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਸੰਸਾਰ ਰੂਪ ਅੰਧੇ ਖੂਹ ਚੋਂ ਉਹਨਾਂ ਨੂੰ ਕੱਢ ਲਿਆ, ਸੰਸਾਰ ਦੇ ਮੋਹ ਮਮਤਾ ਦੇ ਖੂਹ ਦੇ ਵਿੱਚ ਡਿੱਗਣ ਨਹੀਂ ਦਿੱਤਾ ਹੈ, ਆਪ ਹੱਥ ਦੇ ਕੇ ਰੱਖ ਲਿਆ ਹੈ।
ਆਪ ਭਏ ਕਿਰਪਾਲਾ,
ਆਪ ਜੀ ਕਿਰਪਾਲੂ ਹੋ ਕੇ ਉਹਨਾਂ ਦੀ ਰੱਖਿਆ ਕਰਦੇ ਹੋ।
ਸਾਰ ਸੰਭਾਲ ਸਰਬ ਸੁਖ ਦੀਏ,
ਸਾਰਿਆਂ ਦੀ ਸਾਰ ਸੰਭਾਲ ਕਰਦੇ ਹੋ ਤੇ ਸਾਰਿਆਂ ਨੂੰ ਹਰ ਤਰ੍ਹਾਂ ਦੇ ਤੁਸੀਂ ਲੋਕ ਪ੍ਰਲੋਕ ਦੇ ਸੁਖ ਬਖਸ਼ਿਸ਼ ਕੀਤੇ ਹਨ। ਹਰ ਇੱਕ ਦੀ ਸੰਭਾਲ ਵੀ, ਜਿਵੇਂ ਮਾਤਾ ਪਿਤਾ ਬੱਚੇ ਦੀ ਸੰਭਾਲ ਕਰਦੇ ਹੈ, ਵਾਹਿਗੁਰੂ ਪਰਮੇਸ਼ੁਰ ਵੀ ਸਾਰ ਜੋ ਸਾਰਿਆਂ ਤੋਂ ਸ੍ਰੇਸ਼ਟ ਵਾਹਿਗੁਰੂ ਹੈ, ਉਹ ਸਾਰਿਆਂ ਦੀ ਸੰਭਾਲ ਕਰਦਾ ਤੇ ਸਾਰੇ ਸੁਖ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦਾ ਹੈ।
ਆਪ ਕਰੇ ਪ੍ਰਤਪਾਲਾ,
ਆਪ ਹੀ ਵਿਸ਼ੇਸ਼ ਕਰਕੇ ਪਾਲਣਾ ਵੀ ਕਰਦਾ ਹੈ।
ਆਪਣੀ ਨਦਰ ਕਰੇ ਪਰਮੇਸ਼ਰ,
ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਉੱਤੇ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ।
ਬੰਧਨ ਕਾਟ ਛਡਾਏ,
ਉਹਨਾਂ ਦੇ ਜੰਮਣ ਮਰਨ ਦੇ ਵਿਕਾਰਾਂ ਦੇ ਹੰਗਤਾ ਮਮਤਾ ਦੇ ਬੰਧਨ ਕੱਟ ਦਿੱਤੇ, 84 ਲੱਖ ਜੂਨਾਂ ਦੇ ਬੰਧਨ ਕੱਟ ਦਿੱਤੇ, ਜਮਾਂ ਦੀਆਂ ਬੇੜੀਆਂ ਦੇ ਬੰਧਨ ਕੱਟ ਦਿੱਤੇ ਹਨ ਤੇ ਉਹਨਾਂ ਨੂੰ ਛੁਡਾ ਲਿਆ, ਦੁੱਖਾਂ ਤੋਂ ਹੱਥ ਦੇ ਕੇ ਰੱਖਿਆ ਹੈ।
ਆਪਣੀ ਭਗਤ ਪ੍ਰਭ ਆਪ ਕਰਾਈ,
ਆਪਣੇ ਪਿਆਰਿਆਂ ਉੱਤੇ ਕਿਰਪਾ ਕਰਕੇ ਉਹਨਾਂ ਤੋਂ ਆਪਣੀ ਭਗਤੀ ਆਪ ਕਰਾਉਂਦਾ ਹੈ, ਇਹ ਦ੍ਰਿਸ਼ਟੀ ਕਰਦਾ ਹੈ ਕਿਰਪਾ ਦੀ।
ਆਪੇ ਸੇਵਾ ਲਾਏ,
ਜਿਨ੍ਹਾਂ ਨੇ ਤੇਰੀ ਟੇਕ ਲਈ ਹੈ ਨਾ, ਦੂਜਿਆਂ ਦੀ ਆਸ ਮਨ ਵਿੱਚੋਂ ਚੁੱਕ ਦਿੱਤੀ ਹੈ, ਉਹਨਾਂ ਨੂੰ ਆਪਣੇ ਦਰ ਦੀ ਸੇਵਾ ਵਿੱਚ ਲਾ ਕੇ ਰੱਖਦਾ ਹੈ।
ਭਰਮ ਗਿਆ ਭੈ ਮੋਹ ਬਿਨਾਸੇ,
ਧੰਨ ਭਾਈ ਮੰਝ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਇਹਨਾਂ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੀ ਸੇਵਾ ਵਿੱਚ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਾਰਿਆਂ ਨੂੰ ਸੇਵਾ ਵਿੱਚ ਲਾਇਆ ਨਾ, ਕਿਉਂ ਭਾਈ ਸਰੂਪ ਦਾ ਭਰਮ, ਅਗਿਆਨ ਉਹਨਾਂ ਦਾ ਦੂਰ ਹੋ ਗਿਆ, ਜਮਾਂ ਦਾ ਭੈ ਅਤੇ ਮੋਹ ਆਦਿਕ ਸਾਰੇ ਨਾਸ਼ ਹੋ ਗਏ।
ਮਿਟਿਆ ਸਗਲ ਵਸੂਰਾ,
ਜੀਵਨ ਦਾ ਵਸੂਰਾ ਝੋਰਾ ਵੀ ਬਾਰ ਬਾਰ ਝੁਰਦਾ ਮਨੁੱਖ ਚਿੰਤਾ ਦੇ ਵਿੱਚ, ਸੋਗ ਦੇ ਵਿੱਚ, ਇਹ ਵੀ ਉਹਨਾਂ ਦੇ ਮਿਟ ਗਏ, ਨਾਸ਼ ਹੋ ਗਏ ਹਨ।
ਨਾਨਕ ਦਇਆ ਕਰੀ ਸੁਖ ਦਾਤਾ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਸੁਖਾਂ ਦੇ ਦਾਤੇ ਮੇਰੇ ਵਾਹਿਗੁਰੂ, ਜੋ ਸੁਖਾਂ ਦੀਆਂ ਦਾਤਾਂ ਬਖਸ਼ਣ ਵਾਲਾ, ਜਿਨ੍ਹਾਂ ਉੱਤੇ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ।
ਭੇਟਿਆ ਸਤਿਗੁਰ ਪੂਰਾ,
ਉਹਨਾਂ ਨੂੰ ਪੂਰੇ ਸਤਿਗੁਰੂ ਭੇਟਿਆ ਮਿਲਦੇ ਹਨ, ਔਰ ਜਦੋਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹਨਾਂ ਦਾ ਗਿਆਨ, ਜਮਾਂ ਦਾ ਭੈ ਅਤੇ ਮੋਹ, ਇਹ ਸਾਰੇ ਝੋਰੇ ਉਹਨਾਂ ਦੇ ਨਾਸ਼ ਹੋ ਜਾਂਦੇ ਹਨ। ਐਸੀ ਕਿਰਪਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਕੇ ਜੀਵਾਂ ਨੂੰ, ਆਪਣੇ ਸੇਵਕਾਂ ਨੂੰ, ਗੁਰਸਿੱਖਾਂ ਨੂੰ ਤਾਰ ਕੇ ਨਦਰੋ ਨਦਰ ਨਿਹਾਲ ਕਰ ਦਿੰਦੇ ਹਨ। ਸਾਧ ਸੰਗਤ ਜੀ, ਸਮਾਂ ਸੰਪੂਰਨ ਹੈ, ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ।
ਭਰਮ ਗਿਆ ਭੈ ਮੋਹ ਬਿਨਾਸੇ, ਮਿਟਿਆ ਸਗਲ ਵਿਸੂਰਾ, ਨਾਨਕ ਦਇਆ ਕਰੀ ਸੁਖ ਦਾਤਾ, ਭੇਟਿਆ ਸਤਿਗੁਰ ਪੂਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।